ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਖੱਤੇ ਬਹੁਤ ਕਮਾਵਦੇ, ਅਸੀਂ ਖੱਤੇ ਬਹੁਤ ਕਮਾਵਦੇ, ਕਿਸੇ ਅੰਤ ਨਾ ਭਾਰਾ ਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਮ ਪਾਪੀ ਵਡ ਗੁਨਹਗਾ। ਹਉਂ ਅਪਰਾਧੀ ਗੁਨਹਗਾਰ, ਹਉਂ ਬੇਮੁਖ ਮੰਦਾ। ਹਉਂ ਅਪਰਾਧੀ ਗੁਨਹਗਾਰ, ਹਉਂ ਬੇਮੁਖ ਮੰਦਾ। ਚੋਰ ਯਾਰ ਜੁਆਰ ਹਾਂ, ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸ਼ਵਾਸ ਘਾਤੀ ਅਕਿਰਤ ਘਣ, ਵਿਸ਼ਵਾਸ ਘਾਤੀ ਅਕਿਰਤ ਘਣ। ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਟਾਡੀਆਂ। ਸਤਿਗੁਰ ਬਖਸ਼ੰਦਾ, ਹਰ ਕਿਰਪਾ ਕਰਕੇ ਬਖਸ਼ ਲੈ ਹੋ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਮ ਪਾਪੀ ਵਡ ਗੁਨ ਹੈਗਾ। ਕਾਹੇ ਨਾ ਖੰਡੋ ਜੀ, ਆਪ ਗੁਣ ਮੇਰਾ, ਆਪ ਗੁਣ ਮੇਰਾ। ਪ੍ਰਭ ਕਾਹੇ ਨਾ ਖੰਡੋ ਜੀ, ਆਪ ਗੁਣ ਮੇਰਾ, ਆਪ ਗੁਣ ਮੇਰਾ।
ਕਾਹੇ ਨਾ ਖੰਡੋ ਜੀ, ਆਪ ਗੁਣ ਮੇਰਾ, ਆਪ ਗੁਣ ਮੇਰਾ। ਕਾਹੇ ਨਾ ਖੰਡੋ,
ਖੰਡੋ ਜੀ, ਆਪ ਗੁਣ ਮੇਰਾ, ਆਪ ਗੁਣ ਮੇਰਾ। ਕਾਹੇ ਨਾ ਖੰਡੋ ਜੀ, ਆਪ ਗੁਣ ਮੇਰਾ, ਆਪ ਗੁਣ ਮੇਰਾ।
ਆਪ ਗੁਣ ਮੇਰਾ, ਆਪ ਗੁਣ ਮੇਰਾ।
ਖੰਡੋ ਜੀ ਆਪ ਗੁਣ ਮੇਰਾ ਆਪ ਗੁਣ ਮੇਰਾ ਸਭ ਕਾਹੇ ਨਾ ਖੰਡੋ ਜੀ ਆਪ ਗੁਣ ਮੇਰਾ ਆਪ ਗੁਣ ਮੇਰਾ ਕਰਤ ਹੈ ਜਿੱਤੇ ਜਾਣੀ ਪਈਆ ਹਾਂ ਬਾਦਕ ਤੇਰਾ ਕਾਹੇ ਨਾ
ਰਾਮ ਮਈਆ ਹਾਂ ਬਾਦਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ, ਆਓ ਸਭ ਤੋਂ ਪਹਿਲਾਂ ਸਾਹਿਬ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝ ਜੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿੰਨ ਦਿਨ ਦਾ ਸੁਭਾਗ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਆਪਣੇ ਮੁਬਾਰਕ ਚਰਨਾਂ ਵਿੱਚ ਬੈਠਣ ਦਾ, ਵੱਡੇ ਕੀਆਂ ਵਡਿਆਈਆਂ ਕਰਨ ਦਾ, ਰਲ ਮਿਲ ਕੇ ਸਾਰੇ ਕੱਲ ਤੋਂ ਲਾਹਾ ਲੈ ਰਹੇ ਹਾਂ। ਸੋ ਅੱਜ ਦੂਸਰੇ ਦਿਨ ਦਾ ਆਨੰਦ ਮਾਣਨ ਵਾਸਤੇ ਦੂਰੋਂ ਨੇੜਿਓਂ ਮਰਦ ਪਾਵਨ ਚਰਨਾਂ ਵਿੱਚ ਪੁੱਜੇ ਹਾਂ, ਜਿੱਥੇ ਤਨ ਕਰਕੇ ਆਏ ਹਾਂ ਸਤਿਗੁਰ ਮੇਰ ਕਰਨ, ਸਾਡੀ ਮਨ ਕਰਕੇ ਵੀ ਮਰਦ ਚਰਨਾਂ 'ਚ ਹਾਜ਼ਰੀ ਲੱਗ ਜਾਏ। ਜਿੱਥੇ ਅੱਜ ਤਨ ਝੁਕਦਾ ਹੈ ਮਰਜ ਮੇਰ ਕਰਨ, ਮਨ ਵੀ ਝੁਕੇ। ਜਿੱਥੇ ਕੰਨ ਸੁਣਦੇ ਨੇ ਮਨ ਵੀ ਸੁਣੇ, ਜਿੱਥੇ ਜੀਭ ਬੋਲਦੀ ਹੈ ਕਦੇ ਮਨ ਵੀ ਬੋਲੇ। ਜਿਹੜੇ ਮੱਥਾ ਟੇਕਣ ਵਾਲੇ ਨੇ ਆਵਾਜ਼ ਦੂਰ ਤੱਕ ਸੁਣਦੀ ਹੈ, ਸੋ ਛੇਤੀ ਛੇਤੀ ਮਰਦ ਚਰਣਾਂ ਵਿੱਚ ਆ ਕੇ ਬੈਠੋ। ਦਸਾਂ ਪੰਦਰਾਂ ਦੇ ਪੰਦਰਾਂ ਮਿੰਟਾਂ ਵਿੱਚ ਬਿਲਕੁਲ ਇਕਾਗਰਤਾ ਬਣ ਜਾਏ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਵਿੱਚ ਬੈਠਣਾ, ਸਤਿਗੁਰਾਂ ਦੇ ਚਰਣਾਂ ਵਿੱਚ ਨਮਸਕਾਰ ਕਰਨੀ ਹੈ, ਸਿਰ ਪਵਿੱਤਰ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਤ੍ਰਿਗ ਸਿਰ ਜੋ ਗੁਰ ਨਾ ਨਿਵੇ ਗੁਰ ਲੱਗੇ ਨਾ ਚਰਨੀ। ਜਿਹੜਾ ਸਿਰ ਗੁਰੂ ਚਰਨਾਂ 'ਚ ਨਹੀਂ ਝੁਕਦਾ ਉਹ ਸਿਰ ਤ੍ਰਿਗ ਹੈ। ਸੌ ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹੀ ਜੋ ਫਿਰ ਇੱਕ ਤ੍ਰਿਗ ਬਣਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਸਿਰ ਗੁਰਚਰਨਾਂ ਵਿੱਚ ਨਹੀਂ ਝੁਕਦਾ ਉਹ ਸਿਰ ਤ੍ਰਿਗ ਹੈ। ਤ੍ਰਿਗ ਸਿਰ ਜੋ ਗੁਰ ਨਾ ਨਿਵੇ ਗੁਰ ਲੱਗੇ ਨਾ ਚਰਨੀ। ਫਿਰ ਸਾਡੀ ਕੰਨਾਂ ਦੀ ਬਾਬਤ ਦੱਸਦੇ ਨੇ ਤ੍ਰਿਗ ਸ਼ਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ। ਉਹ ਕੰਨ ਜਿਹੜੇ ਬਾਣੀ ਨਹੀਂ ਸੁਣਦੇ, ਉਹ ਕੰਨ ਜਿਹੜੇ ਗੁਰ ਉਪਦੇਸ਼ ਨਹੀਂ ਸੁਣਦੇ, ਉਹ ਕੰਨ ਜਿਹੜੇ ਗੁਰ ਇਤਿਹਾਸ ਨਹੀਂ ਸੁਣਦੇ, ਉਹ ਕੰਨ ਜਿਹੜੇ ਗੁਰੂ ਕਾ ਕੀਰਤਨ ਨਹੀਂ ਸੁਣਦੇ, ਉਹ ਕੰਨ ਵੀ ਤ੍ਰਿਗ। ਤ੍ਰਿਗ ਸ਼ਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ। ਫਿਰ ਗੱਲ ਕੀਤੀ ਹੈ ਸਾਡੀਆਂ ਅੱਖਾਂ ਦੀ, ਜਿਹੜੀਆਂ ਮਰਦ ਦਰਸ਼ਨ ਨਹੀਂ ਕਰਦੀਆਂ। ਤ੍ਰਿਗ ਲੋਇਣ ਗੁਰਦਰਸ਼ ਬਿਨ ਦੇਖੇ ਪਰ ਧਰਨੀ। ਉਹ ਅੱਖਾਂ ਵੀ ਤ੍ਰਿਗ ਨੇ ਜਿਹੜੀਆਂ ਸਾਹਿਬ ਦੇ ਦੀਦਾਰ ਨਹੀਂ ਕਰਦੀਆਂ। ਫਿਰ ਸਾਡੀ ਜਿਹਵਾ ਦੀ ਗੱਲ ਕੀਤੀ ਹੈ, ਤ੍ਰਿਗ ਜਿਹਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ। ਉਹ ਜਿਹਵਾ ਵੀ ਤ੍ਰਿਗ ਹੈ ਜਿਹੜੀ ਗੁਰ ਸ਼ਬਦ ਨੂੰ ਛੱਡ ਕੇ ਹੋਰ ਹੀ ਮੰਤਰ ਸਿਮਰਦੀ ਫਿਰਦੀ ਅੱਖ ਸਤਨਾ। ਉਹ ਜਿਹਵਾ ਵੀ ਤ੍ਰਿਗ ਫਿਰ ਹੱਥ ਪੈਰਾਂ ਦੀ ਗੱਲ ਕਰਦੇ ਹੋਏ ਭਾਈ ਸਾਹਿਬ ਕਹਿੰਦੇ ਨੇ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ ਪੀਰ ਮਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ ਜਿਹੜੇ ਹੱਥ ਗੁਰੂ ਦਰਬਾਰ ਦੀ ਸੇਵਾ ਨਹੀਂ ਕਰਦੇ ਜਿਹੜੇ ਹੱਥ ਕਦੇ ਸੰਗਤਾਂ ਦੇ ਜੋੜੇ ਨਹੀਂ ਝਾੜਦੇ ਜਿਹੜੇ ਹੱਥ ਕਦੇ ਗੁਰੂ ਕੀਆਂ ਸੰਗਤਾਂ ਦੇ ਭਾਂਡੇ ਨਹੀਂ ਮਾਂਜਦੇ ਜਿਹੜੇ ਹੱਥ ਕਦੇ ਸੇਵਾ ਵਿੱਚ ਨਹੀਂ ਲੱਗੇ ਉਹ ਹੱਥ ਧ੍ਰਿਗ ਨੇ ਤੇ ਜਿਹੜੇ ਚੱਲ ਕੇ ਕਦੇ ਸਤ ਸੰਗਤ ਵਿੱਚ ਗੁਰਦੁਆਰੇ ਨਹੀਂ ਆਏ ਉਹ ਪੈਰ ਧ੍ਰਿਗ ਨੇ ਆਖ ਸਤਨਾਮ ਵਿਣ ਸੇਵਾ ਧ੍ਰਿਗ ਹੱਥ ਪੈਰ ਉਹ ਹੱਥ ਪੈਰ ਜਿਹੜੇ ਨੇ ਧ੍ਰਿਗ ਨੇ ਤੇ ਜੇ ਕਿਤੇ ਇਹਨਾਂ ਨੂੰ ਸੇਵਾ ਵਿੱਚ ਲਾ ਦਿਓ ਕੰਨਾਂ ਨੂੰ ਬਾਣੀ ਸੁਣ ਤੇ ਲਾ ਦਈਏ ਜੇਬਾਂ ਨੂੰ ਗੁਰ ਸ਼ਬਦ ਜਪਣ ਤੇ ਪੜ੍ਹਨ ਤੇ ਲਾ ਦਈਏ ਬਾਣੀ ਪੜ੍ਹੇ ਵੱਡੇ ਕੀਆਂ ਵਡਿਆਈਆਂ ਕਰੇ ਅੱਖਾਂ ਨੂੰ ਮਰ ਦੇ ਦਰਸ਼ਨਾਂ ਵੱਲ ਲਾ ਦਈਏ ਤੇ ਫਿਰ ਸਤ ਸੰਗਤ ਸਾਡਾ ਇਸ ਸੰਸਾਰ ਵਿੱਚ ਆਉਣਾ ਸਫਲਾ ਹੈ ਜਰਾ ਕੁ ਧਿਆਨ ਦਿਓ ਬੜੀ ਵਾਰੀ ਅਰਜ ਕਰੀਦੀ ਆ ਵੀ ਜਦੋਂ ਅਸੀਂ ਨਿਤਨੇਮ ਕਰਨਾ ਹੈ ਜੇ ਬਾਣੀ ਕੰਠ ਵੀ ਹੈ ਤੇ ਫਿਰ ਵੀ ਕੋਸ਼ਿਸ਼ ਕਰੋ ਵੀ ਅਸੀਂ ਪੋਥੀ ਸਭ ਤੋਂ ਵੇਖ ਕੇ ਨਿਤਨੇਮ ਕਰੀਏ ਚੰਗੀ ਗੱਲ ਹੈ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਬਾਣੀ ਕੰਠ ਹੈ ਪੰਜ ਬਾਣੀਆਂ ਕੰਠ ਨੇ ਕਿਸੇ ਨੂੰ ਸੱਤ ਬਾਣੀਆਂ ਕੰਠ ਨੇ ਕਿਸੇ ਨੂੰ ਦਸ ਬਾਣੀਆਂ ਕੰਠ ਨੇ ਮਹਾਰਾਜ ਮਿਹਰ ਕਰਨ ਕਈਆਂ ਭਾਗਾਂ ਵਾਲਿਆਂ ਨੂੰ ਪੰਦਰਾਂ ਪੰਦਰਾਂ ਬਾਣੀਆਂ ਕੰਠ ਨੇ ਸਤਿਗੁਰ ਦੀ ਮਿਹਰ ਮਹਾਰਾਜ ਨੇ ਕਿਰਪਾ ਕੀਤੀ ਤੇ ਸਤ ਸਿੰਘ ਜੇ ਬਾਣੀ ਕੰਠ ਵੀ ਹੋਵੇ ਤਾਂ ਵੀ ਪੋਥੀ ਸਭ ਤੋਂ ਵੇਖ ਕੇ ਯਤਨ ਕਰੋ ਜਿੱਦਣ ਕਦੇ ਮਜਬੂਰੀ ਹੋਵੇ ਧਿਆਨ ਦਿਓ ਜੇ ਕਦੇ ਮਜਬੂਰੀ ਹੋਵੇ ਧਿਆਨ ਦਿਓ ਜਾਂ ਕਦੇ ਬੱਸ ਵਿੱਚ ਜਾ ਰਹੇ ਹਾਂ ਸਫ਼ਰ ਕਰ ਰਹੇ ਹਾਂ ਉਸ ਵਕਤ ਜੇ ਬਾਣੀ ਕੰਠ ਹੈ ਤੇ ਪੜ੍ਹ ਲਓ ਰਹਿਰਾਸ ਸਾਹਿਬ ਦਾ ਪਾਠ ਕਰ ਲਓ ਗੱਡੀ 'ਚ ਜਾ ਰਹੇ ਹਾਂ ਮਜਬੂਰੀ ਹੈ ਪਰ ਜੇ ਸਵੇਰ ਵੇਲੇ ਸਮਾਂ ਲੱਗੇ ਤੇ ਬਾਣੀ ਦੇ ਦਰਸ਼ਨ ਕਰੋ ਨਾਲ ਨਾਲ ਕਿਉਂਕਿ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਤੇ ਉਹੀ ਅਸੀਂ ਦਰਸ਼ਨ ਵੀ ਕਰਨੇ ਨੇ ਜਿੱਥੇ ਅਸੀਂ ਨਿਤਨੇਮ ਕਰਨ ਲੱਗੇ ਹਾਂ ਬਾਣੀ ਪੜ੍ਹਨ ਲੱਗੇ ਹਾਂ ਬੋਲਣਾ ਹੈ ਮਹਾਂਪੁਰਸ਼ਾਂ ਦੇ ਹੁੰਦੇ ਸਨ ਨਿਤਨੇਮ ਬੋਲ ਕੇ ਕਰਿਆ ਕਰੋ ਰਸਨਾ ਪਵਿੱਤਰ ਹੋਵੇ ਅੱਖਾਂ ਨਾਲ ਦਰਸ਼ਨ ਕਰੋ ਆਪ ਹੀ ਬਾਣੀ ਪੜ੍ਹੋ ਜੀ ਪਵਿੱਤਰ ਅੱਖਾਂ ਨਾਲ ਦਰਸ਼ਨ ਕਰੋ ਅੱਖਾਂ ਪਵਿੱਤਰ ਤੇ ਕੰਨਾਂ ਨਾਲ ਆਪਣੀ ਆਵਾਜ਼ ਨੂੰ ਆਪ ਹੀ ਸੁਣੋ ਤੇ ਕੰਨ ਵੀ ਪਵਿੱਤਰ ਤੇ ਸੁਰਤ ਨਾਲ ਪਿੱਛੇ ਪਿੱਛੇ ਬਾਣੀ ਦੇ ਅਰਥ ਕਰਦੇ ਜਾਓ ਤੇ ਬਸ ਫਿਰ ਸੁਰਤ ਵੀ ਪਵਿੱਤਰ ਹੋ ਜਾਏਗੀ ਵਾਸ਼ਨਾਵਾਂ ਹਟ ਜਾਣਗੀਆਂ ਵਿਕਾਰੀ ਮਨ ਗੁਰਮੁਖ ਬਣ ਜਾਏਗਾ ਕਿਰਪਾ ਹੋ ਜਾਏਗੀ ਅੱਖਾਂ ਨਾਲ ਦਰਸ਼ਨ ਕਰਨੇ ਗੁਰਮੂਰਤ ਗੁਰ ਸ਼ਬਦ ਹੈ ਤੇ ਬਾਣੀ ਦੇ ਦਰਸ਼ਨ ਕਰਨੇ ਨੇ ਇਹੀ ਗੁਰੂ ਦੇ ਦਰਸ਼ਨ ਕੰਠ ਹੋਵੇ ਚੰਗੀ ਗੱਲ ਹੈ ਪਰ ਯਤਨ ਕਰਨਾ ਵੀ ਅਸੀਂ ਵੇਖ ਕੇ ਪੋਥੀ ਸਭ ਤੋਂ ਨਿਤਨੇਮ ਕਰੀਏ ਸੋ ਧਿਆਨ ਦਿਓ ਜਿੱਥੇ ਉਸ ਜਿਹਵਾ ਨੂੰ ਧੰਨ ਆਖਿਆ ਹੈ ਉਹਨਾਂ ਇੰਦਰਿਆਂ ਨੂੰ ਧੰਨ ਆਖਿਆ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਗਏ ਨੇ ਤੇ ਦੂਜੇ ਪਾਸੇ ਜਿਹੜੀ ਜੇਬਾ ਨਾਮ ਨਹੀਂ ਜਪਦੀ ਜਿਹੜੇ ਕੰਨ ਬਾਣੀ ਨਹੀਂ ਸੁਣਦੇ ਜਿਹੜੀਆਂ ਅੱਖਾਂ ਮਹਾਰਾਜ ਦੇ ਦਰਸ਼ਨ ਨਹੀਂ ਕਰਦੀਆਂ ਤੇ ਮਹਾਰਾਜ ਨੇ ਤਰਕਾਰਾਂ ਜਿੱਥੇ ਪਾਈਆਂ ਨੇ ਉੱਥੇ ਉਹਨਾਂ ਕੰਨਾਂ ਨੂੰ ਪਵਿੱਤਰ ਵੀ ਦੱਸਿਆ ਉੱਥੇ ਉਹਨਾਂ ਅੱਖਾਂ ਨੂੰ ਪਵਿੱਤਰ ਵੀ ਦੱਸਿਆ ਇੱਕ ਪਾਸੇ ਤੇ ਮਹਾਰਾਜ ਕਹਿੰਦੇ ਨੇ ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕੱਟੀਏ ਉਹ ਜੇਬਾ ਤਿਲ ਤਿਲ ਕਰਕੇ ਕੱਟੀ ਜਾਣੀ ਚਾਹੀਦੀ ਹੈ ਜਿਹੜੀ ਵਾਹਿਗੁਰੂ ਨਹੀਂ ਜਪਦੀ ਜਾਂ ਉਹ ਜੇਬਾ ਨੂੰ ਤਿਲ ਤਿਲ ਕਰਕੇ ਕੱਟ ਦਿਓ ਜਿਹੜੀ ਵਾਹਿਗੁਰੂ ਨਹੀਂ ਜਪਦੀ ਤੀਜਾ ਅਰਥ ਹੈ ਉਹ ਜੇਬਾ ਤਿਲ ਤਿਲ ਕਰਕੇ ਕੱਟੀ ਜਾਵੇਗੀ ਜਿਹੜੀ ਅੱਜ ਵਾਹਿਗੁਰੂ ਨਹੀਂ ਜਪਦੀ ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕੱਟੀਏ ਪਰ ਦੂਜੇ ਪਾਸੇ ਵੀ ਹੈ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਉਹ ਜੇਬਾ ਜਿਹੜੇ ਉਸ ਅਕਾਲ ਪੁਰਖ ਦੇ ਗੁਣ ਗਾਉਂਦੀ ਆ ਉਹ ਜੇਬਾ ਨੂੰ ਮਰਨ ਨੇ ਧੰਨ ਆਖਿਆ ਉਹ ਰਸਨਾ ਧੰਨ ਹੈ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਕਹਿੰਦੇ ਜਦੋਂ ਵਾਹਿਗੁਰੂ ਵਾਹਿਗੁਰੂ ਜਪਨੇ ਆ, ਬਾਣੀ ਪੜ੍ਹਨੇ ਆ, ਤੇ ਆਹ ਜੇਬਾ ਜਿਹੜੀ ਇਹ ਸੁੱਚੀ ਹੋਈ ਫੇਰ ਹੁੰਦੀ। ਆਪਾਂ ਕਈ ਵਾਰੀ ਕਹਿੰਦੇ ਨਾ ਵੀ ਮੈਂ ਹੱਥ ਸੁੱਚੇ ਕਰ ਲੈਂਦੇ, ਹੱਥ ਤੇ ਸੁੱਚੇ ਹੀ ਉਹ ਨੇ ਜਿਹੜੇ ਸੇਵਾ ਚ ਲੱਗਦੇ ਨੇ। ਮੈਂ ਜੀ ਹੁਣ ਸੁੱਚਾ ਹੋ ਗਿਆ, ਸਰੀਰ ਹੀ ਸੁੱਚਾ ਉਹ ਆ ਜਿਹੜਾ ਉਹਦੇ ਪਿਆਰ ਵਿੱਚ ਜੁੜਦਾ, ਸੇਵਾ ਵਿੱਚ ਲੱਗਦਾ, ਤੇ ਉਹ ਜੇਬਾ ਸੁੱਚੀ ਆ ਜਿਹੜੀ ਵਾਹਿਗੁਰੂ ਵਾਹਿਗੁਰੂ ਜਪਦੀ ਆ। ਨਹੀਂ ਤੇ ਜਿੰਨਾ ਮਰਜ਼ੀ ਯਤਨ ਕਰ ਲਓ, ਇਹ ਰਸਨਾ ਸੁੱਚੀ ਨਹੀਂ ਹੋਣੀ, ਇਹ ਤੇ ਜੂਠੀ ਹੋਈ ਰਹਿਣੀ। ਆਖੋ ਸਦਨਾ
ਵਾਹਿਗੁਰੂ।
ਸੋ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਰਸਨਾ ਨੂੰ ਪਵਿੱਤਰ ਕਰਨਾ ਹੈ। ਅੱਖਾਂ ਨਾਲ ਦਰਸ਼ਨ ਦੀਦਾਰ ਕਰੋ, ਕੰਨਾਂ ਨਾਲ ਸੁਣੋ, ਤੇ ਜੇਬਾ ਦੁਆਰਾ ਗੱਜ ਵੱਜ ਕੇ ਬੋਲੋ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ। ਸੁਣਨ ਵਾਲੀ ਪਾਰ ਉਤਾਰਾ ਹੋਣਾ। ਸਤਿਗੁਰੂ ਜੀ ਬਾਣੀ ਵਿੱਚ ਐਸਾ ਕਥਨ ਕਰਦੇ ਨੇ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ। ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ। ਬੋਲੋ ਬੋਲੋ ਭੈਣੋ, ਹੁਣ ਕਦੇ ਤਨਾਂ ਦੀ ਬਾਣੀ, ਦੁੱਖਾਂ ਵਾਲਾ ਨਾਸ ਹੋ ਜੂਗਾ। ਹੁਣ ਕਦੇ ਤਨਾਂ ਵਾਲਾ ਨਾਸ ਹੋ ਜੂਗਾ। ਬੋਲੋ ਹੋ ਜੂਗਾ, ਵਾਲਾ ਨਾਸ ਹੋ ਜੂਗਾ। भगतां सदा विगास सुनिया दुख पाप का नास दुख रोग संताप उतरे सुनी सच्ची बाणी जिन्हां ने बाणी सुनी उन्हां दे दुख ते रोग उतर गए खत्म हो गए ते खिमा करना प्यारियो असी ते जे घर विच मरन दा प्रकाश भी कराया होवे बाणी दा प्रवाह भी चलाया होवे तीन दिन सतगुरु साडे घर आए होण मरन ने भाग जगाए होण घरां विच चरण पाए होण ते आपां ते फिर भी कोल बह के बाणी नहीं सुणदे ते तुसी कहोगे बाणी सुणीए किवें समझ ते आउंदी नहीं कुछ भाई जी बाणी पढ़ी जांदे ने असी कोल बैठे रहने सानू कड़ा समझ आउंदी भी बाणी कहिंदी की कोई कथा वाचक आवे ते समझावे फिर पता लगदा पर जे समझ ना भी आवे ना बाणी दी ओदी धुन अलाही धुन है तुर की बाणी आई जे बाणी तुर दरगाह चो आई है ना जेड़ा ओ नाद है जेड़ी आवाज है जेड़ी धुन है ओ अलाही धुन है प्यारियो ओ धुन विच ही इन्नी पावर है जेड़ी साडे दुखां नू कट देगी जे लगातार बाणी सुनी ना भी समझ आवे पर सुन दे रहिए हौली हौली महाराज आपे कृपा कर देन बाणी पढ़न तो पहला अर्ज करनी महाराज मैं सहज पाठ ते रखिया है मेरे ते मेर करो मेनू समझ पैन लग जाए सोझी हो जाए मेनू ये पता लगन लग जाए कि आप जी की कहना चाहते ओदे वास्ते कोई जपजी साहब का पाठ वखरा भी करो नेम बनाओ कोई जपजी साहब दे दो पाठ जां पांच पाठ भी सच्चे पातशाह मैं तां करना भी मैनू बाणी की समझ पैन लग जाए तो बिल्कुल हौली बाणी पढ़ो बिल्कुल हौली ते अपने आप पता लगन लग जांदा महाराज कहिंदे कि एक बड़े विद्वान महापुरख सन अमृतसर जिले इलाके च मैं उन्हां दी कई वारी कथा सुननी कोल बहना उन्हां ने भी बड़े प्यार विच बैठना सारे दीवान विच झूमण लग जांदे सी बड़े आनंद विच ते मैं उन्हां नूं कहना बाबा जी तुहाडे बचन बड़े सोहणे लगदे ने बड़े मिठे ने इन्हां विच बड़ा आनंद है बड़ी कशिश है बड़ी खिच है ये दसो भी कथा वाचक ते कथा बड़े करते ने पर इन्ना रस क्यों नहीं आता तुसी सिखिया कितों ये ढंग तुहानू किन्ने सिखाया ते ओ मैनू कहन लगे कहिंदे बाबा जी सच पुछदे हो ते मैं किसे तो सिखिया नहीं ते मैं हैरान होया भी सिखिया नहीं किसे तो ते कथा इन्नी आनंददायक बहुत आनंद आउंदा सी जदों कथा करदे सी ना कोई साह भी नहीं सी लैंदा मैं क्या कारण की बाबा जी कुछ तां सिखिया होना कहिंदे नहीं मैं जदों गुरुद्वारे जांदा सी ना कहिंदे दस क साल दा सी दस साल दा जदों मैं गुरुद्वारे जांदा सी जदों मैं बैठदा सी ते मैनूं गुरु साहब दे दर्शन भी पूरी तरह नहीं सन होंदे फिर मैं गोडनियां ला के बहना निक्का जिहा सी ओ दस दे सन महापुरश फिर मैं बाणी पढ़नी बिल्कुल हौली हौली बाणी पढ़नी जदों किते ओ कथा विच भी जदों पंगती कोई बोलदे सी ना इन्ने प्यार नाल बोलदे सी भी ओदा अर्थ करन तों पहले ही संगत नूं समझ आ जांदा सी आखो सतनाम
श्री वाहिगुरु
कई पाठी सिंह वेखे ने ओ बड़े विश्राम ला के बाणी पढ़दे पाठी सिंह रौल ला रहा हुंदा स्पीकर घरां दे विच ਤੇ ਉਹ ਬਿਲਕੁਲ ਸਰਲ ਬਿਲਕੁਲ ਹੌਲੀ ਹੌਲੀ ਬਿਲਕੁਲ ਸਹੀ ਵਿਸ਼ਰਾਮ ਲਾ ਕੇ ਬੋਲਣਗੇ ਆਪਣੇ ਆਪ ਅਰਥ ਸਪਸ਼ਟ ਹੋ ਜਾਂਦਾ ਉਹ ਇਹੋ ਜਿਹੇ ਢੰਗ ਨਾਲ ਬਾਣੀ ਪੜਨ ਦਾ ਕਿਸੇ ਕਿਸੇ ਨੂੰ ਮਹਾਰਾਜ ਦੀ ਬਖਸ਼ਿਸ਼ ਹੈ ਜਿਹੜੇ ਨੇ ਕਿਤੋਂ ਚਪੇੜਾਂ ਖਾਧੀਆਂ ਨੇ ਉਹ ਬੜੇ ਸਰਲ ਢੰਗ ਨਾਲ ਸਮਝਾਉਂਦੇ ਨੇ ਵਿਦਵਾਨ ਉਹਨੂੰ ਨਹੀਂ ਕਹਿੰਦੇ ਜਿਹੜਾ ਬੜੇ ਗੋਝ ਅਰਥ ਕਰਦਾ ਜੀ ਉਹ ਕਹਿੰਦਾ ਵਿਦਵਾਨ ਹੈ ਜਿਹਦੀ ਸਮਝ ਹੀ ਨਹੀਂ ਪਈ ਲੋਕ ਕਹਿਣਗੇ ਆਖਿਆ ਜੀ ਬੜਾ ਵਿਦਵਾਨ ਹੈ ਜੀ ਬਸ ਇੰਨਾ ਪਤਾ ਹੀ ਨਹੀਂ ਲੱਗਾ ਇਹ ਨਹੀਂ ਵਿਦਵਾਨ ਉਹਨੂੰ ਮੰਨਿਆ ਜਾਂਦਾ ਜਿਹਦੀ ਗੱਲ ਕਿਸੇ ਬੱਚੇ ਨੂੰ ਵੀ ਸਮਝ ਆਵੇ ਸਿਆਣੇ ਨੂੰ ਵੀ ਸਮਝ ਆਏ ਤੇ ਵਿਦਵਾਨ ਦੇ ਸਮਝਾਉਣ ਦਾ ਢੰਗ ਇਦਾਂ ਦਾ ਹੋਵੇ ਵੀ ਨਿੱਕੇ ਜਿਹੇ ਬੱਚੇ ਦੇ ਨੂੰ ਵੀ ਦਿਮਾਗ 'ਚ ਗੱਲ ਪੈ ਜਾਵੇ ਵੀ ਕੀ ਆਖਿਆ ਹਰੇਕ ਨੂੰ ਪਤਾ ਲੱਗੇ ਧਿਆਨ ਦਿਓ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਬਾਬਾ ਜੀ ਮੈਂ ਕਿਤੋਂ ਨਹੀਂ ਸਿੱਖਿਆ ਦਸਾਂ ਸਾਲਾਂ ਦਾ ਸਾਂ ਜਦੋਂ ਮੈਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਮੈਂ ਸੰਗਤ ਵਿੱਚ ਬਾਣੀ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ, ਅਵੇਲੋ ਫਿਰ ਅੱਜ ਕੁਛ ਕੱਲ ਕੁਛ, ਹੁਣ ਕੈਨੇਡਾ, ਅਮੈਰੀਕਾ, ਇੰਗਲੈਂਡ, ਬਾਹਰਲੇ ਦੇਸ਼ਾਂ ਵਿੱਚ ਵੀ ਜਾਂਦੇ ਤੇ ਆਨੰਦ ਵੀ ਬੜਾ ਉਹਨਾਂ ਦੀ ਕਥਾ 'ਚ। ਤੇ ਉਹ ਕਹਿੰਦੇ ਮੈਂ ਕਿਤੋਂ ਸਿੱਖਿਆ ਨਹੀਂ, ਸਤਿਗੁਰ ਦੀ ਮਿਹਰ ਹੋ ਗਈ, ਕਿਰਪਾ ਹੋ ਗਈ। ਇਹ ਕੋਈ ਸਿੱਖਣ ਸਿਖਾਉਣ ਵਾਲੀ ਗੱਲ ਨਹੀਂ ਪਿਆਰਿਓ, ਇਹ ਤੇ ਪਤਾ ਹੀ ਨਹੀਂ ਕਦੋਂ ਭਾਗ ਜਾਣੇ, ਜਾਗ ਪੈਣੇ ਆ, ਤੇ ਸਤਿਗੁਰਾਂ ਨੇ ਕਿਹਦੇ ਉੱਤੇ ਕਿਰਪਾ ਕਰ ਦੇਣੀ ਆ, ਕਿਹਦੇ ਸਿਰ ਉੱਤੇ ਗੁਰੂ ਸਾਹਿਬ ਨੇ ਛੱਟੀ ਰੱਖ ਦੇਣੀ ਆ, ਇੱਕ ਝੀਵਰ ਦੇ ਉੱਤੇ, ਛੱਜੂ ਝੀਵਰ ਦੇ ਉੱਤੇ ਮਹਾਰਾਜ ਨੇ, ਗੁਰੂ ਹਰਿਕ੍ਰਿਸ਼ਨ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਛੱਟੀ ਰੱਖ ਦਿੱਤੀ, ਤੇ ਉਸ ਗੂੰਗੇ ਤੋਂ, ਉਸ ਬੋਲੇ ਤੋਂ ਵੀ ਗੀਤਾ ਦੇ ਅਰਥ ਕਰਾ ਦਿੱਤੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਆਪਣੇ ਨੇੜੇ ਹੀ ਆ ਧਰਤੀ, ਜਿੱਥੇ ਸੰਗਤਾਂ ਅੰਬਾਲੇ ਦੇ ਕੋਲ ਪੰਜੋਖ ਰਸ, ਜਿੱਥੇ ਸੰਗਤਾਂ ਦਰਸ਼ਨ ਦੀਦਾਰ ਕਰਨ ਵਾਸਤੇ ਜਾਂਦੀਆਂ ਨੇ, ਅੱਜ ਵੀ ਉਹ ਪਾਵਨ ਅਸਥਾਨ ਜਿੱਥੇ ਉਹ ਪੰਡਿਤ ਦੇ ਮਨ ਵਿੱਚ ਸ਼ੰਕਾ ਕੀਤਾ ਬਈ ਗੁਰੂ ਹਰਿਕ੍ਰਿਸ਼ਨ ਸਾਹਿਬ ਆਏ ਨੇ ਦੱਸਿਆ ਸੇਵਾ, ਕੌਣ ਆਇਆ? ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ। ਪੰਡਿਤ ਕਹਿੰਦਾ ਨਾਂ ਦੇ ਨਾਲ ਤੇ ਕ੍ਰਿਸ਼ਨ ਲਾਇਆ ਹੈ, ਕੀ ਕ੍ਰਿਸ਼ਨ ਵਾਲੇ ਗੁਣ ਵੀ ਹੈਗੇ ਇਹਨਾਂ ਚ? ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਤੇ ਸ਼ੰਕਾ ਕਰ ਬੈਠੇ। ਸੇਵਾਦਾਰ ਕਹਿੰਦੇ ਵੀ ਗੁਣ ਵੀ ਨੇ। ਅੱਛਾ, ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਕੋਲ ਗਿਆ, ਕਹਿੰਦਾ ਜੀ ਲੋਕ ਤੁਹਾਨੂੰ ਹਰਿਕ੍ਰਿਸ਼ਨ ਕਹਿੰਦੇ ਨੇ, ਉਹ ਤੇ ਇਕੱਲੇ ਕ੍ਰਿਸ਼ਨ ਜੀ ਸੀ, ਤੁਸੀਂ ਹਰਿਕ੍ਰਿਸ਼ਨ, ਤੇ ਉਹਨਾਂ ਨੇ ਤੇ ਗੀਤਾ ਉਚਾਰਨ ਕੀਤੀ ਆ, ਤੁਸੀਂ ਗੀਤਾ ਦੇ ਇੱਕ ਸਲੋਕ ਦੇ ਅਰਥ ਸੁਣਾ ਦਿਓ ਮੈਨੂੰ, ਮੈਂ ਮੰਨ ਲਾਂਗਾ ਵੀ ਤੁਸੀਂ ਸੱਚਮੁੱਚ ਹੀ ਹਰਿਕ੍ਰਿਸ਼ਨ ਹੋ। ਅੱਠਵੇਂ ਪਾਤਸ਼ਾਹ, ਸਰੀਰਕ ਅਵਸਥਾ ਬੜੀ ਛੋਟੀ, ਜੋ ਤੋਂ ਹੀ ਕੰਮ ਕਰਦੀ ਜੋ ਗੁਰੂ ਨਾਨਕ ਵਿੱਚ ਸੀ, ਜੋ ਤੋਂ ਹੀ ਕੰਮ ਕਰਦੀ ਹੈ ਜੋ ਗੁਰੂ ਗੋਬਿੰਦ ਸਿੰਘ ਵਿੱਚ ਸੀ, ਜੋ ਤੋਂ ਹੀ ਹੈ ਜਿਹੜੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਆਖੋ ਸਤਨਾਮ, ਜੋ ਤੋਂ ਹੀ ਸੀ। ਧਿਆਨ ਦਿਓ, ਪਾਵਰ ਹੈ ਇਸ ਗੁਰ ਗੱਦੀ ਦੇ ਵਿੱਚ, ਇਹਦੇ ਤੁੱਲ ਕੋਈ ਨਹੀਂ, ਇਹਦੇ ਬਰਾਬਰ ਕੋਈ ਨਹੀਂ। ਮੈਂ ਇੱਥੇ ਢੁੱਕਦੀ ਇੱਕ ਛੋਟੀ ਜਿਹੀ ਬੇਨਤੀ ਕਰ ਦੇਣੀ ਚਾਹੁੰਦਾ, ਯਾਦ ਆ ਗਿਆ ਬਚਨ, ਇਹ ਜੋਤ ਗੁਰੂ ਨਾਨਕ ਦੀ ਜੋ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਅੱਜ ਤੋਂ ਦੋ ਕੁ ਮਹੀਨੇ ਪਹਿਲਾਂ ਇੱਕ ਪੇਪਰ ਵਿੱਚ ਖਬਰ ਛਪੀ ਸੀ ਅਮੈਰੀਕਾ ਤੋਂ, ਤੁਹਾਡੇ ਵਿੱਚੋਂ ਕੋਈ ਅਮੈਰੀਕਾ ਦਾ ਬੈਠਾ ਹੋਵੇ, ਨਹੀਂ ਤੇ ਕੋਈ ਰਿਸ਼ਤੇਦਾਰੀ ਹੁੰਦੀ ਹੈ ਸਾਡੀ, ਪਤਾ ਕਰਿਓ, ਪਾਣੀ ਆਇਆ, ਸ਼ਹਿਰ ਡੁੱਬ ਗਿਆ, ਬੜੇ ਲੋਕ ਮਰੇ। ਉਸ ਜਿੱਥੇ ਪਾਣੀ ਆਇਆ ਸੀ ਉੱਥੇ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਸੀ, ਜਿਹਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ। ਜਦੋਂ ਸਾਰੇ ਘਰ ਡੁੱਬ ਗਏ ਤੇ ਪਾਣੀ ਗੁਰਦੁਆਰੇ ਦੇ ਅੰਦਰ ਵੀ ਦਾਖਲ ਹੋ ਗਿਆ, 12-12 ਫੁੱਟ ਪਾਣੀ ਚੜ ਗਿਆ ਉੱਪਰ, 12-12 ਫੁੱਟ ਪਾਣੀ ਚੜ ਗਿਆ, ਤੇ ਦਰਬਾਰ ਸਾਹਿਬ ਦਾ ਜਿਹੜਾ ਲੈਂਟਰ ਪਾਇਆ ਸੀ ਨਾ, ਉਹ 20 ਫੁੱਟ ਤੋਂ ਵੀ ਜ਼ਿਆਦਾ ਸੀ। ਉੱਥੇ ਜਿੱਦਾਂ ਦੇ ਬਣਦੇ ਨੇ ਲੱਕੜ ਦੇ ਮਕਾਨ ਹੁੰਦੇ ਨੇ, ਲੱਕੜ ਦੇ ਗੁਰਦੁਆਰੇ ਬਣੇ ਹੋਏ ਨੇ ਸਾਰੇ, 12 ਫੁੱਟ ਪਾਣੀ। ਤੇ ਜਦੋਂ ਪ੍ਰਸ਼ਾਸਨ ਵਾਲਿਆਂ ਨੂੰ ਦੱਸਿਆ, ਮਿਲਟਰੀ ਵਾਲੇ ਉੱਥੋਂ ਦੇ ਆਏ, ਉਹ ਕਹਿੰਦੇ ਨੇ ਵੀ ਬਚਾਓ, ਫਿਕਰ ਪੈ ਗਿਆ ਸੰਗਤਾਂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦ ਵੀ ਹੋ ਗਈ, ਕਈ ਬਚ ਗਏ, ਸਮਾਨ ਬਚ ਗਿਆ, ਜਾਨਾਂ ਬਚ ਗਈਆਂ, ਕੁਛ ਬੜੇ ਮਰ ਗਏ, ਫਿਕਰ ਹੈ ਗੁਰੂ ਸਾਹਿਬ ਦੀ ਬੇਅਦ ਵੀ ਹੋ ਗਈ, ਕਿਵੇਂ ਲੱਭਾਂਗੇ ਸਰੂਪ ਇੰਨੇ ਪਾਣੀ 'ਚ। ਬੇੜੀ ਲੈ ਕੇ ਅੰਦਰ ਗਏ, ਜਦੋਂ ਮਿਲਟਰੀ ਵਾਲਿਆਂ ਨੇ ਵੇਖਿਆ ਨਾ, ਜੇ ਕਿਸੇ ਨੂੰ ਸ਼ੰਕਾ ਹੋਵੇ ਉਹ ਪਤਾ ਵੀ ਕਰ ਸਕਦਾ, ਅਮੈਰੀਕਾ ਤੋਂ ਇਹ ਪੇਪਰ 'ਚ ਖਬਰ ਛਪੀ ਸੀ, ਸਮੇਤ ਪਾਲਕੀ ਸਾਹਿਬ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਪਰ ਤੈਰ ਰਹੇ ਸਨ। ਆਖ ਸਤਨਾਮ। ਆ ਭਾਈ ਸਾਹਿਬ ਮੈਨੂੰ ਉਹ ਪੇਪਰ ਦੀ ਕਟਿੰਗ ਫੜਾ ਕੇ ਗਏ ਨੇ, ਇਹ ਉਹ ਪੇਪਰ ਮੇਰੇ ਹੱਥ ਵਿੱਚ ਹੈ ਜਿੱਥੇ ਉਹ ਪਾਲਕੀ ਸਾਹਿਬ ਸਮੇਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਣੀ ਦੇ ਉੱਪਰ ਤੈਰ ਰਹੀ ਸੀ। ਕਿਸੇ ਦੇ ਮਨ 'ਚ ਸ਼ੰਕਾ ਹੋਵੇ ਉੱਥੇ ਪਤਾ ਕਰਿਓ, 12 ਫੁੱਟ ਪਾਣੀ ਚੜ ਗਿਆ ਉੱਤੇ, ਤੇ ਸਾਧ ਸੰਗਤ 12 ਫੁੱਟ ਦੇ ਉੱਤੇ ਵੀ ਉਹ ਸਮੇਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਲਕੀ ਸਾਹਿਬ ਉੱਪਰ ਤੈਰ ਰਹੀ ਸੀ, ਤੇ ਇੱਕ ਛਿੱਟਾ ਵੀ ਨਹੀਂ ਡਿੱਗਿਆ ਪਾਣੀ ਦਾ ਉੱਤੇ। ਦੱਸੋ ਪਿਆਰਿਓ ਏਦੂ ਵੱਡੀ ਪਾਵਰ ਹੁਣ ਕਿਹਦੇ ਵਿੱਚ ਹੈ? ਹੁਣ ਕਈ ਕਹਿੰਦੇ ਨੇ ਕਰਾਮਾਤ ਵਿਖਾਓ ਜੀ, ਦੱਸੋ ਫਿਰ ਸੁੱਤੇ ਸਿੱਧ ਨਹੀਂ ਗੁਰੂ ਘਰ ਚ ਕਰਾਮਾਤਾਂ ਵਰਤਣੀਆਂ? ਇਹ ਸੁੱਤੇ ਸਿੱਧ ਹੋ ਰਿਹਾ, ਸਾਰਾ ਸਮਾਨ ਡੁੱਬ ਗਿਆ ਤੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਉਵੇਂ ਹੀ ਸਨ ਸਵਾਏ ਵਾਂ। ਫਿਰ ਉਹਨਾਂ ਨੇ ਪੇਪਰ ਵਿੱਚ ਖ਼ਬਰ ਦਿੱਤੀ ਤੇ ਸਾਧ ਸੰਗਤ ਸੈਂਕੜੇ ਪ੍ਰਾਣੀ ਉੱਥੇ ਗੁਰੂ ਕੇ ਜਹਾਜ਼ੇ ਬਾਅਦ ਵਿੱਚ ਚੜੇ ਨੇ, ਜਿਨ੍ਹਾਂ ਨੇ ਕੌਤਕ ਅੱਖੀਂ ਵੇਖਿਆ, ਜਿਹੜੇ ਭਟਕ ਗਏ ਸਨ, ਜਿਹੜੇ ਟੁੱਟ ਗਏ ਸਨ, ਜਿਹੜੇ ਕਹਿੰਦੇ ਨੇ ਕੀ ਹੈ ਜੀ, ਜਿਨ੍ਹਾਂ ਨੂੰ ਕਾਗਜ਼ ਤੇ ਅੱਖਰ ਹੀ ਨਜ਼ਰ ਆਏ, ਅੱਜ ਪਤਾ ਲੱਗਿਆ ਵੀ ਇਹ ਗੁਰੂ ਨਾਨਕ ਹੈ, ਇਹੀ ਰੱਬ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰ ਨਾ ਕੋਈ। ਤੇ ਗੱਲ ਤੇ ਸ਼ਰਧਾ ਦੀ ਹੈ, ਸ਼ਰਧਾ ਵਾਲਿਆਂ ਨੇ ਪੱਥਰ ਵਿੱਚੋਂ ਪ੍ਰਗਟ ਕਰ ਲਿਆ, ਜਿਨ੍ਹਾਂ ਦੀ ਸ਼ਰਧਾ ਉਹਨਾਂ ਵਾਸਤੇ ਤੇ ਸਭ ਕੁਝ ਹੀ ਹੈ, ਜਿਨ੍ਹਾਂ ਦੀ ਸ਼ਰਧਾ ਹੀ ਨਹੀਂ ਉਹਨਾਂ ਵਾਸਤੇ ਕੁਛ ਵੀ ਨਹੀਂ। ਤੇ ਬਾਬਾ ਆਨੰਦ ਸਿੰਘ ਨਾਨਕਸਰ ਵਾਲਿਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰ ਦੇ ਵਿੱਚੋਂ ਗੁਰੂ ਨਾਨਕ ਨੂੰ ਪ੍ਰਗਟ ਕਰ ਗਏ, ਪ੍ਰਤੱਖ ਦਰਸ਼ਨ ਕੀਤੇ। ਕਈ ਪ੍ਰੇਮੀ ਸ਼ੰਕਾ ਕਰਦੇ ਨੇ ਇੱਦਾਂ ਕਿਵੇਂ ਦਰਸ਼ਨ ਹੋ ਜਾਣਗੇ, ਜੇ ਪਾਣੀ ਉੱਪਰ ਪਾਲਕੀ ਤੈਰ ਸਕਦੀ ਹੈ, ਸਾਰਾ ਕੁਝ ਡੁੱਬ ਸਕਦਾ ਤੇ ਫਿਰ ਦਰਸ਼ਨ ਵੀ ਹੋ ਸਕਦੇ ਆ?
ਸਤਨਾਮ।
ਸੋ ਇੰਨੀ ਬੇਨਤੀ ਕਾਫੀ ਹੈ। ਦਾਸ ਸਰਜ ਕਰ ਰਿਹਾ ਸੀ, ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਸਰੀਰਕ ਅਵਸਥਾ ਬੜੀ ਛੋਟੀ ਹੈ ਅੱਠਵੇਂ ਪਾਤਸ਼ਾਹ ਦੀ, ਪਰ ਕਹਿੰਦੇ ਨੇ ਜੋਤ ਉਹੀ ਕੰਮ ਕਰ ਰਹੀ ਸੀ ਤੇ ਪੰਡਿਤ ਨੇ ਸ਼ੰਕਾ ਕੀਤਾ, ਤੁਹਾਡਾ ਨਾਂ ਹਰਿਕ੍ਰਿਸ਼ਨ ਹੈ, ਕੀ ਤੁਹਾਡੇ ਵਿੱਚ ਕੋਈ ਕ੍ਰਿਸ਼ਨ ਵਾਲਾ ਗੁਣ ਵੀ ਹੈ? ਕ੍ਰਿਸ਼ਨ ਭਗਵਾਨ ਨੇ ਇਹ ਐਡੀ ਵੱਡੀ ਗੀਤਾ ਉਚਾਰਨ ਕਰ ਦਿੱਤੀ ਤੇ ਤੁਸੀਂ ਇੱਕ ਸਲੋਕ ਦੇ ਮੈਨੂੰ ਅਰਥ ਕਰਕੇ ਸੁਣਾ ਦਿਓ ਤੇ ਮੈਂ ਮੰਨ ਜਾਗਾ। ਪੰਡਿਤ ਕਹਿੰਦਾ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਉਸ ਸਮੇਂ ਕਹਿਣ ਲੱਗੇ, ਮੈਂ ਅਰਥ ਕਰਕੇ ਤੈਨੂੰ ਸੁਣਾ ਦਿੱਤੇ ਤੇ ਤੂੰ ਕਹੇਗਾ ਪੜ੍ਹ ਲੈ, ਹੁਣ ਇਹਨੇ ਰੱਟਾ ਲਾ ਲਿਆ, ਹੁਣ ਤੂੰ ਏਦਾਂ ਕਰ ਜਿਹੜਾ ਤੈਨੂੰ ਸਭ ਤੋਂ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ, ਕੋਈ ਬੰਦਾ ਜਿਹਨੂੰ ਚੰਗੀ ਤਰ੍ਹਾਂ ਨਾ ਸੁਣਦਾ ਹੋਵੇ ਨਾ ਬੋਲ ਸਕਦਾ ਹੋਵੇ, ਜਿਹਨੂੰ ਸਭ ਤੋਂ ਮੂਰਖ ਗਿਣਦਾ, ਸਾਰੇ ਲੋਕ ਮੂਰਖ ਗਿਣਦੇ ਨੇ, ਉਹਨੂੰ ਲੈ ਆ ਸਾਡੇ ਕੋਲ। ਪੰਡਿਤ ਮਖੌਲ ਉਡਾ ਰਿਹਾ, ਟਿਚਰਾਂ ਹੀ ਕਰਦਾ, ਬਸ ਮਜ਼ਾਕ ਹੀ ਸਮਝਦਾ, ਹੁਣ ਗੁਰੂ ਨੂੰ ਵੀ ਮਜ਼ਾਕ ਹੀ ਸਮਝਿਆ ਤੇ ਚਲੇ ਗਿਆ। ਲੱਭਦਾ ਰਿਹਾ, ਮਿਲਿਆ ਫਿਰ ਇੱਕ ਛੱਜੂ ਝੀਵਰ, ਕਹਿੰਦੇ ਨੇ ਨਾ ਚੰਗੀ ਤਰ੍ਹਾਂ ਸੁਣ ਸਕਦਾ ਨਾ ਚੰਗੀ ਤਰ੍ਹਾਂ ਬੋਲ ਸਕਦਾ ਹੈ, ਕੋਹੜੀ ਹੋਇਆ ਪਿਆ ਸਰੀਰ ਉਹਦਾ ਸਾਰਾ, ਉਹਨੂੰ ਲੈ ਆਂਦਾ। ਜਦੋਂ ਮਹਾਰਾਜ ਦੇ ਸਾਹਮਣੇ ਬਿਠਾ ਦਿੱਤਾ ਨਾ, ਸਤਿਗੁਰੂ ਕਹਿੰਦੇ ਤੂੰ ਮੈਨੂੰ ਕਹਿੰਦਾ ਸੀ ਨਾ ਵੀ ਅਰਥ ਕਰਕੇ ਸੁਣਾ, ਹੱਥ ਵਿੱਚ ਫੜੀ ਹੋਈ ਛੱਟੀ ਉਸ ਛੱਜੂ ਝੀਵਰ ਦੇ ਸਿਰ ਵਿੱਚ ਲਾ ਦਿੱਤੀ, ਸਿਰ ਉੱਤੇ ਛੱਟੀ ਰੱਖਣ ਦੀ ਦੇਰ ਸੀ ਤੇ ਮਹਾਰਾਜ ਕਹਿੰਦੇ ਗੱਲ ਸੁਣ ਪੰਡਤਾ, ਪੜ੍ਹ ਜਿਹੜਾ ਤੈਨੂੰ ਯਾਦ ਹੈ ਸਲੋਕ, ਜਿਹੜਾ ਜੀ ਕਰਦਾ ਸਲੋਕ ਪੜ੍ਹ, ਅਰਥ ਹੁਣ ਇਹ ਕਰੇਗਾ
ਸਤਨਾਮ।
ਕਹਿੰਦੇ ਨੇ ਉਹ ਪੜ੍ਹਦਾ ਗਿਆ ਸਲੋਕ ਤੇ ਉਹ ਸਾਧ ਸੰਗਤ ਜੀ ਜਿਹੜਾ ਗੂੰਗਾ ਤੇ ਬੋਲਾ, ਜਿਹਨੂੰ ਸੁਣਦਾ ਵੀ ਨਹੀਂ ਸੀ, ਜਿਹੜਾ ਬੋਲ ਨਹੀਂ ਸੀ ਸਕਦਾ, ਅੱਜ ਬੋਲ ਰਿਹਾ ਹੈ ਤੇ ਗੀਤਾ ਦੇ ਅਰਥ ਕਰਕੇ ਸੁਣਾ ਰਿਹਾ। ਦਾਸ ਅਰਜ ਕਰ ਰਿਹਾ ਸੀ, ਪਿਆਰਿਓ ਸਾਡੀ ਸ਼ਰਧਾ ਬਣ ਜਾ ਫਿਰ ਤੇ ਸਮਝ ਆ ਜਾਏਗੀ, ਸਾਰੀ ਆਪਣੇ ਆਪ ਸੋਝੀ ਪੈਣ ਲੱਗ ਜਾਂਦੀ, ਬਖਸ਼ਿਸ਼ ਹੁੰਦੀ ਹੈ ਸਤਿਗੁਰਾਂ ਦੀ। ਪਰ ਪਿਆਰ ਵਾਲਿਆਂ ਤਾਂ ਮਨ ਵਿੱਚ ਸ਼ੌਂਕ ਹੋਵੇ ਬਾਣੀ ਪੜ੍ਹਨ ਦਾ, ਜੇ ਸ਼ੌਂਕ ਹੀ ਨਹੀਂ ਡਰਾਈਵਰੀ ਸਿੱਖਣ ਦਾ ਤੇ ਕਿਵੇਂ ਆ ਜਾਏਗੀ? ਜੇ ਕੋਈ ਸਾਜ਼ ਵਜਾਉਣ ਦਾ ਸਿੱਖਣ ਦਾ ਸ਼ੌਂਕ ਹੀ ਨਹੀਂ, ਉਹ ਆਏਗਾ ਹੀ ਨਹੀਂ ਕਦੇ। ਤੇ ਜੇ ਬਾਣੀ ਦੇ ਅਰਥ ਸਮਝਣ ਦਾ ਸ਼ੌਂਕ ਹੀ ਨਹੀਂ ਲੱਗਾ, ਫਿਰ ਨਹੀਂ ਗੱਲ ਬਣੇਗੀ, ਫਿਰ ਤੇ ਪੜ੍ਹ ਕੇ ਵੀ ਨਹੀਂ ਗੱਲ ਬਣ ਸਕਦੀ। ਮਨ ਵਿੱਚ ਸ਼ੌਂਕ ਹੋਵੇ, ਚਾਹ ਹੋਵੇ, ਮਨ ਵੈਰਾਗੀ ਹੋ ਜਾਏ, ਬਾਣੀ ਪੜ੍ਹੋ, ਵੱਧ ਤੋਂ ਵੱਧ ਪੜ੍ਹੋ। ਜਦੋਂ ਬਾਣੀ ਦੇ ਅਰਥ ਸਮਝਣ ਆਉਣਗੇ ਤੇ ਆਉਣ ਲੱਗ ਪੈਣਗੇ ਤੇ ਮਨ ਆਪਣੇ ਆਪ ਵੈਰਾਗੀ ਹੋ ਜਾਏਗਾ, ਮਨ ਆਪਣੇ ਆਪ ਵੈਰਾਗੀ ਹੋ ਜਾਂਦਾ। ਜਦੋਂ ਭਾਵੇਂ ਇੱਕ ਪੱਤਰਾ ਹੀ ਪੜ੍ਹੋ ਰੋਜ਼, ਇੱਕ ਅੰਗ ਪੜ੍ਹੋ ਰੋਜ਼, ਇੱਕੋ ਹੀ ਵਾਧੂ ਹੈ, ਪਿਆਰ ਨਾਲ ਪੜ੍ਹੋ ਤੇ ਜਦੋਂ ਪਤਾ ਲੱਗੇਗਾ ਮਹਾਰਾਜ ਇੰਜ ਕਹਿੰਦੇ ਨੇ, ਇੱਥੇ ਸਤਿਗੁਰੂ ਆਹ ਕਹਿੰਦੇ ਨੇ, ਇੱਥੇ ਸਤਿਗੁਰੂ ਆਹ ਕਹਿੰਦੇ ਨੇ, ਮੇਰੇ ਵਿੱਚ ਤੇ ਇੰਨੀਆਂ ਘਾਟਾਂ ਨੇ ਤੇ ਮਨ ਵਿਰਾਗੀ ਹੋਣਾ ਸੁਭਾਵਿਕ ਗੱਲ ਹੈ।
ਜਦੋਂ ਮਨ ਵੈਰਾਗੀ ਹੋ ਜਾਏਗਾ ਫਿਰ ਕਦੇ ਚੌਂਕੜਾ ਮਾਰ ਕੇ ਵਾਹਿਗੁਰੂ ਕਰਨ ਲੱਗੋਗੇ ਨਾ ਪਿਆਰਿਓ ਫਿਰ ਮਨ ਜੁੜ ਜਾਏਗਾ। ਯਾਦ ਰੱਖਿਓ ਵੈਰਾਗ ਤੋਂ ਬਾਅਦ ਭਗਤੀ ਆਰੰਭ ਹੁੰਦੀ ਹੈ। ਚੰਚਲ ਤਾਈਆਂ ਦੇ ਵਿੱਚ ਕਿੱਥੇ ਹੈ ਭਗਤੀ? ਜਿਹੜੇ ਮਨ ਚੰਚਲ ਨੇ ਚਤੁਰਾਈਆਂ ਨੇ ਉੱਥੇ ਕਿੱਥੇ? ਇਹ ਤੇ ਸਹਿਜ ਦੀ ਅਵਸਥਾ ਹੈ। ਹੌਲੀ ਹੌਲੀ ਬਖਸ਼ਿਸ਼ ਹੁੰਦੀ। ਮਨ ਵੈਰਾਗੀ ਹੋ ਗਿਆ ਜਦੋਂ ਬਾਣੀ ਪੜਾਂਗੇ ਨਿਤਨੇਮ ਕਰਾਂਗੇ ਸਿਮਰਨ ਜਦੋਂ ਵੱਧ ਤੋਂ ਵੱਧ ਬਾਣੀ ਪੜਾਂਗੇ ਤੇ ਉਹਨੇ ਆਪਣੇ ਆਪ ਹੀ ਮਨ ਨੂੰ ਵੈਰਾਗੀ ਕਰ ਦੇਣਾ। ਦੁਨੀਆਂ ਤੋਂ ਵੱਖਰਾ, ਸੰਸਾਰ ਤੋਂ ਵੱਖਰਾ। ਉਹ ਟੀਵੀ ਅੱਗੇ ਬੈਠੇ ਹੋਣਗੇ ਪਿਆਰ ਵਾਲੇ ਜਿਹੜੇ ਨੇ ਉਹਨਾਂ ਦਾ ਜੀ ਕਰੇਗਾ ਆਪਾਂ ਨਿਤਨੇਮ ਕਰ ਲਈਏ, ਬਾਣੀ ਪੜ ਲਈਏ, ਸਿਮਰਨ ਕਰ ਲਈਏ। ਤੇ ਜਦੋਂ ਮਨ ਵੈਰਾਗੀ ਹੋ ਜਾਏ ਫਿਰ ਤੁਸੀਂ ਬੜੀ ਵਾਰੀ ਸੁਣਿਆ ਜਿਹੜੇ ਵੈਰਾਗੀ ਨੇ ਉਹ ਤੇ ਸਾਰੀ ਸਾਰੀ ਰਾਤ ਨਹੀਂ ਸੌਂਦੇ। ਜਿਨ੍ਹਾਂ ਨੂੰ ਲੱਗੀ ਹੋਵੇ ਨਾ ਉਹਨਾਂ ਨੂੰ ਚੈਨ ਕਿੱਥੇ? ਜਿਸ ਲਾਗੀ ਪੀਰ ਪ੍ਰਮਕੀ ਸੋ ਜਾਣਾ ਜਰੀਆ। ਲਾਗੀ ਹੋਏ ਸੋ ਜਾਣਾ ਪੀਰ ਰਾਮ ਭਗਤ ਅਣਿਆਲੇ ਤੀਰ। ਜਿਨ੍ਹਾਂ ਨੂੰ ਲੱਗ ਗਈ ਉਹਨਾਂ ਨੂੰ ਨੀਂਦ ਕਿੱਥੇ? ਉਹ ਸਾਰੀ ਸਾਰੀ ਰਾਤ ਬੈਠਦੇ ਨੇ, ਉਡੀਕਦੇ ਨੇ। ਆ ਹੁਣ ਸਿਆਲ ਆ ਗਿਆ, ਕਈਆਂ ਨੇ ਫਿਰ ਸਾਰੀ ਸਾਰੀ ਰਾਤ ਬਹਿਣਾ। ਹੁਣ ਗਰਮੀ ਨਹੀਂ, ਮੌਸਮ ਬੜਾ ਸੋਹਣਾ, ਕੋਈ ਮੱਛਰ ਨਹੀਂ, ਸਾਰੀ ਸਾਰੀ ਰਾਤ ਬੈਠਦੇ ਨੇ। ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ।
ਕੀ ਪੀਰ ਪ੍ਰਭ ਕੀ ਸੋ ਜਾਣੇ ਜਰੀ ਜਿਨ੍ਹਾਂ ਨੂੰ ਲੱਗਦੀਆਂ ਨੇ ਉਹੀ ਜਾਣਦੇ ਜਿਨ੍ਹਾਂ ਦੇ ਅੰਦਰ ਵੈਰਾਗ ਪੈਦਾ ਹੋ ਜਾਂਦਾ ਜਿਵੇਂ ਬਾਬਾ ਅਮਰਦਾਸ ਜੀ ਨੂੰ ਲੱਗ ਗਈ ਸਾਰੀ ਸਾਰੀ ਰਾਤ ਸੌਣਾ ਨਾ ਰੋਂਦੇ ਰਹਿਣਾ ਤੇ ਜੇ ਲੱਗੀ ਸੀ ਤੇ ਫਿਰ ਗੁਰੂ ਅੰਗਦ ਸਾਹਿਬ ਦਾ ਮਿਲਾਪ ਵੀ ਹੋ ਗਿਆ ਫਿਰ ਕੁਛ ਪ੍ਰਾਪਤ ਵੀ ਕਰ ਲਿਆ ਨਾਮ ਦੀ ਭੁੱਖ ਲਾਉਣੀ ਹੈ ਸਿਮਰਨ ਕਰਨ ਦੀ ਭੁੱਖ ਲਾਉਣੀ ਹੈ ਬਾਣੀ ਨੇ ਇਹ ਦਵਾਈ ਹੈ ਜਦੋਂ ਬਾਣੀ ਪੜਾਂਗੇ ਨਾ ਤੇ ਜੀ ਕਰੇਗਾ ਫਿਰ ਨਾਮ ਜਪਣ ਭੁੱਖ ਲੱਗੇ ਜੇ ਤੇ ਭੁੱਖ ਹੋਵੇ ਫਿਰ ਤੇ ਅਚਾਰ ਨਾਲ ਵੀ ਦੇ ਦਿਓ ਤਾਂ ਵੀ ਆਨੰਦ ਹੈ ਫਿਰ ਤੇ ਭਾਵੇਂ ਚਟਨੀ ਨਾਲ ਦੇ ਦਿਓ ਫਿਰ ਵੀ ਆਨੰਦ ਕੱਲਾ ਨਮਕ ਹੀ ਰੱਖ ਦਿਓ ਫਿਰ ਵੀ ਆਨੰਦ ਹੈ ਭਾਵੇਂ ਦੋ ਦਿਨਾਂ ਦਾ ਬਹਿਆ ਪ੍ਰਸ਼ਾਦਾ ਵੀ ਦੇ ਦਿਓ ਤਾਂ ਵੀ ਆਨੰਦ ਹੈ ਜੇ ਭੁੱਖ ਲੱਗੀ ਉਹੀ ਸਵਾਦ ਲੱਗੇਗਾ ਤੇ ਜੇ ਭੁੱਖ ਨਹੀਂ ਲੱਗੀ ਫਿਰ ਭਾਵੇਂ ਚਾਰ ਕੌਲੀਆਂ ਵੀ ਅੱਗੇ ਪਈਆਂ ਨੇ ਤਾਂ ਵੀ ਨੱਕ ਚੜ੍ਹੀ ਜਾਈਦਾ ਵੀ ਨਾ ਵੀ ਇਹ ਨਹੀਂ ਵਧੀਆ ਇਹਦੇ 'ਚ ਨਮਕ ਘੱਟ ਹੈ ਇਹਦੇ 'ਚ ਲੂਣ ਨਹੀਂ ਇਹਦੇ 'ਚ ਮਿਰਚ ਹੈ ਨਹੀਂ ਇਹਦੇ 'ਚ ਮਸਾਲਾ ਨਹੀਂ ਪਾਇਆ ਇਹ ਕਾਰਨ ਹੀ ਹੈ ਵੀ ਭੁੱਖ ਨਹੀਂ ਲੱਗੀ ਜੇ ਭੁੱਖ ਲੱਗੀ ਹੈ ਤੇ ਜਿਹੋ ਜਿਹਾ ਹੈ ਬਸ ਸਵਾਦ ਜੇ ਨੀਂਦ ਆਈ ਹੈ ਤੇ ਰੋੜਾਂ 'ਤੇ ਵੀ ਉਹ ਵੀ ਵਧੀਆ ਮਖਮਲੀ ਗੱਦੇ ਨੇ ਤੇ ਜੇ ਨੀਂਦ ਨਹੀਂ ਆਈ ਤੇ ਭਾਵੇਂ ਸੋਹਣੇ ਗੱਦਿਆਂ 'ਤੇ ਪਏ ਹੋ ਤਾਂ ਵੀ ਪਾਸੇ ਮਾਰੀ ਜਾਈਦਾ ਖਿਮਾ ਕਰਨਾ ਬਾਣੀ ਪੜ੍ਹਦੇ ਤੇ ਹਾਂ ਅਸੀਂ ਨਾਮ ਜਪਨੇ ਤੇ ਹਾਂ ਪਰ ਭੁੱਖ ਨਹੀਂ ਲੱਗੀ ਲੋੜ ਹੈ ਭੁੱਖ ਲੱਗੇ ਪਹਿਲਾਂ ਜਦੋਂ ਭੁੱਖ ਲੱਗੇਗੀ ਤੇ ਫਿਰ ਸਵਾਦ ਆਏਗਾ ਆਨੰਦ ਆਏਗਾ ਰਸ ਆਏਗਾ ਪਰ ਅਜੇ ਭੁੱਖ ਨਹੀਂ ਲੱਗੀ ਤੇ ਸਤ ਸੰਗਤ ਵਿੱਚ ਜਦੋਂ ਆਈਏ ਸੰਗਤ ਵਿੱਚ ਆ ਕੇ ਮਿਲ ਕੇ ਉਹਦੇ ਪਿਆਰ ਦੇ ਗੁਣ ਗਾਈਏ ਫਿਰ ਹੌਲੀ ਹੌਲੀ ਭੁੱਖ ਲੱਗਣ ਲੱਗ ਪਈ ਕੀਰਤਨ ਦੀ ਭੁੱਖ ਸਿਮਰਨ ਦੀ ਭੁੱਖ ਸੇਵਾ ਕਰਨ ਦੀ ਭੁੱਖ ਕਥਾ ਸੁਣਨ ਦੀ ਭੁੱਖ ਭੁੱਖ ਲੱਗ ਜਾਂਦੀ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਭੁੱਖ ਲੱਗਦੀ ਸੀ ਸਾਰੀ ਰਾਤ ਬੁੱਲ ਫਰਕਦੇ ਰਹਿਣੇ ਨੇਤਰਾਂ 'ਚੋਂ ਵੈਰਾਗ ਦਾ ਜਲ ਵਹਿੰਦਾ ਰਿਹਾ ਕਰੇ ਤੇ ਮਾਂ ਤ੍ਰਿਪਤਾ ਨੇ ਵੇਖਿਆ ਕਿ ਪੁੱਤਰ ਹੋਇਆ ਕੀ ਤੈਨੂੰ ਸਾਰੀ ਰਾਤ ਤੂੰ ਸੌਂਦਾ ਨਹੀਂ ਬਹੁਤ ਘੱਟ ਆਰਾਮ ਕਰਨਾ ਹੈ ਪ੍ਰਸ਼ਾਦਾ ਛਕਣਾ ਉਹ ਵੀ ਬੜਾ ਥੋੜਾ ਜਿਹਾ ਨਾ ਪ੍ਰਸ਼ਾਦਾ ਛਕਣਾ ਰੱਜ ਕੇ ਨਾ ਤੂੰ ਰੱਜ ਕੇ ਨੀਂਦ ਹੀ ਪੂਰੀ ਕਰਨਾ ਹੈ ਤੂੰ ਕਰਦਾ ਕੀ ਰਹਿੰਦਾ ਤੇਰੇ ਬੁੱਲ ਫਰਕਦੇ ਰਹਿੰਦੇ ਨੇ ਕੀ ਕਰਨਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਤਾ ਮੈਂ ਜਿਹਦੇ ਨਾਲੋਂ ਵਿਛੜਿਆ ਨਾ ਉਹਨੂੰ ਯਾਦ ਕਰਨਾ ਉਸ ਕਾਦਰ ਨੂੰ ਜਿਹਦੀ ਆ ਸਾਰੀ ਕੁਦਰਤ ਹੈ ਪੁੱਤਰ ਨਾਮ ਹੀ ਜਪਣਾ ਕਦੇ ਕਦੇ ਜਪ ਲਿਆ ਕਰ ਸਵੇਰੇ ਸ਼ਾਮ ਦੁਨੀਆਂ ਜਪਦੀ ਹੈ ਤੇ ਤੂੰ ਜਪ ਲਿਆ ਕਰ ਕਦੇ ਕਦੇ ਤੂੰ ਤੇ ਹਰ ਵੇਲੇ ਹੀ ਲੱਗਾ ਰਹਿੰਦਾ ਹਰ ਸਮੇਂ ਜਪਦਾ ਰਹਿੰਦਾ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਤਾ ਜੇ ਮੈਂ ਕਦੇ ਕਦੇ ਜਪਾਂਗਾ ਨਾ ਤੇ ਫਿਰ ਜਿਉਂਦਾ ਨਹੀਂ ਰਹਿ ਸਕਦਾ ਮੇਰੇ ਤੇ ਸਵਾਸ ਹੀ ਤਾਂ ਚੱਲਦੇ ਨੇ ਜੇ ਮੈਂ ਸਿਮਰਨ ਕਰਨਾ ਖੁਸਤਨਾ ਮੇਰੇ ਤੇ ਸਵਾਸ ਹੀ ਸਿਮਰਨ ਨਾਲ ਚੱਲਦੇ ਨੇ ਤੇ ਰੋਜ਼ ਪੜ੍ਹਨੇ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚ ਨਾਏ ਐ ਮਾਤਾ ਸੋ ਕਿਉਂ ਵਿਸਰੈ ਮੇਰੀ ਮਾਏ ਮਾਤਾ ਮੈਂ ਉਹਨੂੰ ਕਿਵੇਂ ਵਿਸਾਰ ਦਿਆਂ ਆਖਾਂ ਜੀਵਾਂ ਜੇ ਆਖਣਾ ਫਿਰ ਜਿਉਂਦਾ ਤੇ ਜਦੋਂ ਉਹ ਮੈਨੂੰ ਵਿਸਰ ਜਾਂਦਾ ਫਿਰ ਮੇਰੀ ਤੇ ਜਾਨ ਨਿਕਲਣ ਲੱਗ ਪੈਂਦੀ ਵਿਸਰੈ ਮਰ ਜਾਓ ਜੇ ਉਹ ਵਿਸਰ ਜਾਂਦਾ ਤੇ ਫਿਰ ਇੱਦਾਂ ਲੱਗਦਾ ਵੀ ਜਾਨ ਮੇਰੀ ਗਈ ਆਖਣ ਔਖਾ ਸਾਚਾ ਨਾਉ ਹੈ ਔਖਾ ਜਪਣਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਆਖਣਾ ਤੇ ਜਿਉਂਦਾ ਜੇ ਨਹੀਂ ਆਖਦਾ ਤੇ ਜਾਨ ਨਿਕਲਣ ਲੱਗ ਪਈ ਤੇ ਮੈਨੂੰ ਮਾਤਾ ਪ੍ਰਸ਼ਾਦਾ ਤਾਰ ਛਕਦਾ ਤੇ ਹਾਂ ਪਰ ਘੱਟ ਸਾਚੇ ਨਾਮ ਕੀ ਲੱਗਾ ਭੁੱਖ ਨਾਮ ਦੀ ਮੈਨੂੰ ਭੁੱਖ ਲੱਗੀ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਸਾਰੀ ਸਾਰੀ ਰਾਤ ਉਹਦੇ ਪਿਆਰ ਵਿੱਚ ਗੁਜ਼ਾਰਨੀ, ਸਾਰੀ ਸਾਰੀ ਰਾਤ ਨਾ ਸੌਣਾ ਛਕਣਾ ਪਰ ਬਹੁਤ ਘੱਟ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਛਕਦੇ ਹੀ ਨਹੀਂ ਸਨ, ਕੁਛ ਛਕਦੇ ਤੇ ਸਨ ਪਰ ਬਹੁਤ ਘੱਟ। ਮਹਾਰਾਜ ਨੇ ਇਹ ਨਹੀਂ ਆਖਿਆ ਕਿ ਪ੍ਰਸ਼ਾਦਾ ਛੱਡ ਦਿਓ, ਪ੍ਰਸ਼ਾਦਾ ਛਕਣਾ ਨਹੀਂ, ਇਹ ਨਹੀਂ ਆਖਿਆ। ਮਹਾਰਾਜ ਕਹਿੰਦੇ ਪ੍ਰਸ਼ਾਦਾ ਛਕਣਾ ਪਰ ਲੋੜ ਮੁਤਾਬਕ, ਲੋੜ ਤੋਂ ਵੱਧ ਖਾਣਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਲੋੜ ਤੋਂ ਵੱਧ ਨਹੀਂ ਖਾਣਾ। ਸਿਆਣੇ ਆਉਂਦੇ ਨੇ ਭੁੱਖ ਤੇ ਨੀਂਦ ਨੂੰ ਜਿੰਨੀ ਮਰਜ਼ੀ ਵਧਾ ਲਓ ਤੇ ਜਿੰਨੀ ਮਰਜ਼ੀ ਘਟਾ ਲਓ। ਪ੍ਰਸ਼ਾਦਾ ਭਾਵੇਂ ਕਈ ਪ੍ਰੇਮੀ ਉਹ ਵੀ ਮੈਂ ਵੇਖੇ ਨੇ ਜਿਹੜੇ ਕਹਿਣਗੇ ਜੀ ਮੈਂ ਇੱਕ ਸਵੇਰੇ ਛਕਣਾ ਇੱਕ ਰਾਤ ਨੂੰ, ਸਰੀਰ ਵੀ ਵੱਡਾ ਸਾਰਾ ਪਰ ਉਹ ਦੋ ਨਾਲ ਹੀ ਸਬਰ ਆ ਗਿਆ, ਇੱਕ ਤੇ ਖਲੋਤੇ ਨੇ ਇੱਕ ਸਵੇਰੇ ਇੱਕ ਸ਼ਾਮ। ਤੇ ਕਈ ਉਹ ਵੀ ਨੇ ਜਿਹੜੇ ਕਹਿਣਗੇ ਜੀ ਦਸ ਸਵੇਰੇ ਪੰਜ ਦੁਪਹਿਰੇ ਅੱਠ ਫੇਰ ਰਾਤ ਨੂੰ, ਬਾਕੀ ਜਿਹੜਾ ਹੋਰ ਖਾਣਾ ਦੁੱਧ ਪੀਣਾ ਜਾਂ ਕੁਝ ਹੋਰ ਉਹ ਵੱਖਰਾ ਅੱਠ ਅੱਠ ਪ੍ਰਸ਼ਾਦ ਅੱਠ ਅੱਠ ਇੱਕ ਸਮੇਂ ਦੇ, ਇੱਦਾਂ ਦੇ ਲੋਕ ਵੀ ਨੇ। ਤੇ ਸਾਧ ਸੰਗਤ ਇਹ ਭੁੱਖ ਹੈ ਜਿੰਨੀ ਮਰਜ਼ੀ ਇਹਨੂੰ ਵਧਾ ਲਓ, ਇੱਕ ਇੱਕ ਘਟਾਉਣਾ ਸ਼ੁਰੂ ਕਰ ਦਿਓ। ਜੇ ਰੋਜ਼ ਅੱਠ ਜਾਗਦੇ ਹੋ ਨਾ ਇੱਕ ਦਿਨ ਸੱਤ ਕਰ ਦਿਓ, ਅਗਲੇ ਦਿਨ ਫਿਰ ਸਾਢੇ ਪੰਜ, ਸਾਢੇ ਛੇ, ਫਿਰ ਸਾਢੇ ਪੰਜ ਤੇ ਆ ਜਾਓ, ਫਿਰ ਸਾਢੇ ਚਾਰ, ਫਿਰ ਚਾਰ, ਘੱਟਦੇ ਘੱਟਦੇ ਦੋ ਤੇ ਲੈ ਆਓ, ਆ ਜਾਏਗਾ ਦੋ ਤੇ ਵੀ, ਜਿੱਥੇ ਮਰਜ਼ੀ ਲਖਲਾਰ ਲਓ ਇਹ ਸਾਡੀ ਮਰਜ਼ੀ। ਭੁੱਖ ਨੂੰ ਤੇ ਨੀਂਦ ਨੂੰ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਘਟਾ ਲਓ। ਕਈ ਉਹ ਵੀ ਵੇਖੇ ਨੇ ਜਿਹੜੇ ਸਿਰਫ ਤਿੰਨ ਘੰਟੇ ਸੌਂਦੇ ਨੇ, ਤਿੰਨ ਘੰਟੇ ਨਾਲ ਵੀ ਨੀਂਦ ਪੂਰੀ ਕਰ ਲੈਂਦੇ। ਤੇ ਕਈਆਂ ਦਾ ਸੁਭਾਅ ਉਹ ਆ ਜਿਹੜੇ ਕਹਿਣਗੇ ਜੇ ਬਾਰਾਂ ਘੰਟੇ ਨਾ ਸਵਾਂ ਤੇ ਮੇਰੀ ਨੀਂਦ ਹੀ ਨਹੀਂ ਪੂਰੀ ਹੁੰਦੀ, ਰਾਤ ਨੂੰ ਨੌ ਵਜੇ ਸੁੱਤਾ ਤੇ ਸਵੇਰ ਦੇ ਨੌ ਵਜੇ ਉੱਠਿਆ, ਬਾਰਾਂ ਘੰਟੇ, ਦਸ ਘੰਟੇ, ਅੱਠ ਘੰਟੇ, ਇਹ ਨੀਂਦ ਨੂੰ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਘਟਾ ਲਓ। ਅੱਧਾ ਘੰਟਾ ਪਹਿਲਾਂ ਪੰਦਰਾਂ ਕੁ ਮਿੰਟ ਕਰਕੇ ਥੋੜ੍ਹਾ 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 ਇਹਨੂੰ ਘਟਾਓ। ਜੇ ਦਸ ਘੰਟੇ ਸੌਂਦੇ ਹੋ ਢਾਈ ਘੰਟੇ ਉਹਦੇ ਪਿਆਰ ਵਿੱਚ ਕੱਢੋ, ਵਿੱਚੋਂ ਸੱਤ ਘੰਟੇ ਕਰੋ, ਹੌਲੀ ਹੌਲੀ ਪੰਦਰਾਂ ਪੰਦਰਾਂ ਮਿੰਟ ਕਰਕੇ ਘਟਾ ਦਿਓ। ਇੱਕ ਦਿਨ ਔਖਾ ਜਿਹਾ ਲੱਗੇਗਾ, ਅੱਖਾਂ 'ਚ ਲਾਲੀ ਰੜਕੇਗੀ, ਨੀਂਦਰ ਆਏਗੀ, ਕੋਈ ਗੱਲ ਨਹੀਂ, ਹੌਲੀ ਹੌਲੀ ਟੂਲੇ ਵੀ ਆਉਣਗੇ, ਕੋਈ ਨਹੀਂ, ਪੰਜ ਦਸ ਪੰਦਰਾਂ ਦਿਨਾਂ ਬਾਅਦ ਬਸ ਫਿਰ ਇੱਕ ਲਿਮਿਟ ਬਣ ਜਾਏਗੀ ਵੀ ਪੰਜ ਘੰਟੇ ਹੀ ਸੌਣਾ, ਪੰਜ ਘੰਟੇ ਤੋਂ ਵੱਧ ਨਹੀਂ। ਤੇ ਜਿਹੜੇ ਗੁਰਮੁਖ ਨੇ ਪਿਆਰੇ ਹੋ, ਜਿਹੜੇ ਰੰਗੇ ਹੋਏ ਨੇ, ਜਿੱਦਣ ਵੱਧ ਸੌ ਲੈਣ ਸਮੇਂ ਆਪਣੀ ਲੋੜ ਤੋਂ, ਜੇ ਸੌਣਾ ਪੰਜ ਘੰਟੇ ਆ ਤੇ ਜੇ ਕਿਤੇ ਅੱਠ ਘੰਟੇ ਜਾਗ ਹੀ ਨਾ ਆਵੇ ਤਾਂ ਫਿਰ ਸਾਰਾ ਦਿਨ ਕਹਿਣਗੇ ਬੁਰਾ ਹਾਲ ਹੈ ਜੀ ਮੇਰਾ, ਮੇਰਾ ਤੇ ਸਿਰ ਦੁਖਦਾ ਜੀ, ਮੈਨੂੰ ਤਕਲੀਫ ਹੈ, ਕਿਉਂਕਿ ਲੋੜ ਤੋਂ ਵੱਧ ਸੌਣਾ ਜਿਹੜਾ ਇਹ ਪਰਮੇਸ਼ਰ ਵੱਲੋਂ ਉਹਨਾਂ ਨੂੰ ਸਜ਼ਾ ਮਿਲਦੀ ਵੀ ਇੰਨਾ ਕੁ ਸੌਣਾ ਤੇ ਅੱਜ ਤੂੰ ਵੱਧ ਕਿਉਂ ਸੁੱਤਾ। ਲੋੜ ਮੁਤਾਬਕ ਜਿੰਨੀ ਕੁ ਭੁੱਖ ਤੇ ਨੀਂਦ ਨੂੰ ਜਿੰਨਾ ਮਰਜ਼ੀ ਵਧਾ ਲਓ ਓਨੀ ਵੱਧ ਜਾਂਦੀ, ਇਹ ਭੁੱਖ ਤੇ ਨੀਂਦ ਨੂੰ ਜਿੰਨੀ ਮਰਜ਼ੀ ਘਟਾ ਲਓ ਓਨੀ ਘਟ ਜਾਂਦੀ ਆ। ਸੰਤ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਦਾਸ ਨੇ ਜਿਨ੍ਹਾਂ ਦੀ ਸੰਗਤ ਕੀਤੀ ਆ, ਉਹ ਬੈੱਡ ਤੇ ਬਹੁਤ ਘੱਟ ਲੰਮੇ ਪੈਂਦੇ ਸੀ, ਬਾਹਰ ਇੱਕ ਕੁਰਸੀ ਪਈ ਹੁੰਦੀ ਸੀ ਤੇ ਕੁਰਸੀ ਵੀ ਉਹ ਨਹੀਂ ਸੀ ਹੁੰਦੀ ਉਹਨਾਂ ਦੀ, ਉਹ ਵੀ ਜਿਹੜੀ ਕਿ ਕਈ ਏਦਾਂ ਦੀਆਂ ਵੀ ਨੇ ਜਿਹੜੀਆਂ ਲੰਮੀ ਪੈ ਜਾਂਦੀ ਕੁਰਸੀ ਉਹਦੇ ਉੱਤੇ ਹੀ ਲੇਟ ਜਾਣ, ਨਹੀਂ ਏਦਾਂ ਦੀ ਨਹੀਂ ਸੀ, ਇੱਕ ਕਾਨਿਆਂ ਦੀ ਕੁਰਸੀ ਹੁੰਦੀ, ਕਾਨਿਆਂ ਦੀ ਉਹ ਸੀ, ਉਹ ਕਾਨਿਆਂ ਦੀ ਕੁਰਸੀ ਦੇ ਉੱਪਰ ਹੀ ਬਾਹਰ ਉਹਨੂੰ ਮੂੜਾ ਕਹਿੰਦੇ ਸੀ, ਮੂੜਾ, ਤੇ ਉਹਦੇ ਉੱਤੇ ਬੈਠ ਜਾਣਾ ਉਹਨਾਂ ਨੇ, ਬੈਠੇ ਬੈਠੇ ਬਸ ਉੱਥੇ ਹੀ ਨੀਂਦ ਆਈ ਤੇ ਪਿੱਛੇ ਬਸ ਜਰਾ ਕੁ ਗਰਦਨ ਇੱਕ ਪਾਸੇ ਸਿੱਟ ਲੈਣੀ, ਉੱਥੇ ਹੀ ਉਹਨਾਂ ਨੇ ਡੇਢ ਦੋ ਘੰਟੇ ਢਾਈ ਘੰਟੇ ਜਿੰਨਾ ਕੁ ਆਰਾਮ ਕਰਨਾ, ਜਦੋਂ ਬਸ ਜਾਗ ਆਉਣੀ ਤੇ ਉੱਠ ਕੇ ਇਸ਼ਨਾਨ ਕਰ ਲੈਣਾ, ਫਿਰ ਸਾਰਾ ਦਿਨ ਲੱਗੇ ਰਹਿਣਾ ਪਿਆਰ ਵਿੱਚ। ਜਿਨ੍ਹਾਂ ਦਾ ਮਨ ਇੱਧਰ ਲੱਗ ਗਿਆ, ਨੀਂਦ ਨੂੰ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਘਟਾ ਲਓ, ਭੁੱਖ ਨੂੰ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਘਟਾ ਲਓ, ਇਹ ਵੱਸ ਹੈ। ਤੇ ਜਾਣ ਬੁੱਝ ਕੇ ਜੇ ਕਹੀਏ ਮੈਨੂੰ ਜਾਗ ਹੀ ਨਹੀਂ ਆਉਂਦੀ ਜੀ, ਇੱਕ ਹੋਰ ਢੰਗ ਮਹਾਂਪੁਰਖ ਦੱਸਦੇ ਹੁੰਦੇ ਸਨ, ਕਹਿੰਦੇ ਜੇ ਸਵੇਰੇ ਜਾਗ ਨਹੀਂ ਆਉਂਦੀ ਕੋਸ਼ਿਸ਼ ਕਰਨਾ ਉੱਠਣ ਦੀ ਤੇ ਰਾਤ ਨੂੰ ਪ੍ਰਸ਼ਾਦਾ ਨਾ ਛਕਿਆ ਕਰ, ਜਾਗ ਆਪ ਹੀ ਆ ਜਾਏਗੀ, ਫਿਰ ਕੋਈ ਤੰਗੀ ਨਹੀਂ ਆਏਗੀ। ਜੇ ਛਕਣਾ ਵੀ ਆ ਅੱਧਾ ਛਕੋ, ਜੇ ਪ੍ਰਸ਼ਾਦਿਆਂ ਦੀ ਚਾਰ ਦੀ ਭੁੱਖ ਹੈ ਤੇ ਦੋ ਕੀ ਛਕੋ ਬਸ, ਤੇ ਸਵੇਰੇ ਅਲਾਰਮ ਲਾਉਣ ਦੀ ਵੀ ਲੋੜ ਨਹੀਂ, ਆਪੇ ਹੀ ਜਾਗ ਆਊਗਾ, ਖੁਸ਼
ਸਤਨਾਮ
ਆਪੇ ਹੀ ਜਾਗ ਆ ਜਾਏਗੀ। ਪਰ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ ਹੋਵੇ ਨਾ ਪਿਆ ਦਿਓ, ਜਿਨ੍ਹਾਂ ਨੂੰ ਇੱਛਾ ਜਾਗ ਪਵੇ ਉੱਤੇ ਲੱਭਦੇ ਰਹਿੰਦੇ ਨੇ ਕਦੋਂ ਉਹ ਸਮਾਂ ਆਵੇ ਕਦੋਂ ਮੈਂ ਚੌਂਕੜਾ ਮਾਰ ਕੇ ਬੈਠਾ ਉਹਦੇ ਪਿਆਰ ਵਿੱਚ ਜੁੜੀਏ ਉਹ ਤੇ ਹਰ ਸਮੇਂ ਤਰਸਦੇ ਨੇ ਲੋਚਦੇ ਨੇ ਉਸ ਸਮੇਂ ਨੂੰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਉਹਨਾਂ ਨੂੰ ਪਤਾ ਲੰਘਿਆ ਸਮਾਂ ਮੁੜ ਕੇ ਹੱਥ ਨਹੀਂ ਆਉਣਾ
ਤੇਰੇ ਨਾਮ ਦੇ ਵਰਾਗੀ ਨੇ ਜਿਹੜੇ ਉਹ ਤਾਂ ਸਾਰੀ ਸਾਰੀ ਰਾਤ ਜਾਗਦੇ ਤੇਰੇ ਨਾਮ ਦੇ ਵਰਾਗੀ ਨੇ ਜਿਹੜੇ ਸਾਰੀ ਸਾਰੀ ਰਾਤ ਜਾਗਦੇ
ਜਿਨ੍ਹਾਂ ਦੇ ਅੰਦਰ ਵੈਰਾਗ ਲੱਗ ਗਏ ਜਿਨ੍ਹਾਂ ਨੂੰ ਭੁੱਖ ਲੱਗ ਗਈ ਪਰ ਇਹ ਨਾਮ ਦੀ ਭੁੱਖ ਭਾਗਾਂ ਵਾਲਿਆਂ ਨੂੰ ਲੱਗਦੀ ਇੱਕ ਭਾਈ ਜੋਧ ਹੋਇਆ ਹੈ ਜੋਧ ਰਾਮ ਪੰਡਿਤ ਸੀ ਬੜਾ ਤਕੜਾ ਵਿਦਵਾਨ ਬੜਾ ਗਿਆਨੀ ਬੜੇ ਉਹਨੇ ਗ੍ਰੰਥ ਪੜ੍ਹੇ ਬੜਾ ਵਿਦਵਾਨ ਪੜ੍ਹਿਆ ਲਿਖਿਆ ਹੁਣ ਵੇਦ ਕਿਤੇਬ ਉਹਨੇ ਬੜੇ ਪੜ੍ਹੇ ਸਨ ਉਹਨੇ ਆਪਣੇ ਆਪ ਨੂੰ ਨਹੀਂ ਸੀ ਪੜ੍ਹਿਆ ਸੰਗਤ ਨੂੰ ਬੇਨਤੀ ਹੈ ਪ੍ਰਬੰਧਕਾਂ ਨੂੰ ਕਿ ਇੱਥੇ ਨੇੜੇ ਹੀ ਬਹੁਤਾ ਪਿੱਛੇ ਨਹੀਂ ਜਿੱਥੇ ਕ ਜੁਨਟਾਂ ਬੰਨੀਆਂ ਨੇ ਇੱਥੇ ਇੱਕ ਰਸਤਾ ਰੋਕ ਲਓ ਸੰਗਤ ਜਿਹੜੀ ਆ ਰਹੀ ਉੱਥੇ ਮੱਥਾ ਟਿਕਾ ਕੇ ਬਾਈ ਚੱਲੋ ਹੁਣ ਵੇਖੋ ਪੂਰਾ ਇੱਕ ਘੰਟਾ ਲੰਘ ਗਿਆ ਦਾਸ ਨੂੰ ਪੂਰਾ ਇੱਕ ਘੰਟਾ अद्धे तो ज्यादा समा जेड़ा वो लंघ चुका तो मगर थोड़ा समा रह गया तो संगत अजे बहुत मत्था टेक रही है जेड़े रह गए ने उन्होंने बाद च मत्था टकाया जाएगा क्योंकि संगत भी कई बार धक्का कर जाती है रस्ता किन्ना बहुत रस्ता बनया होया ये रस्ता मल लिया है तो संगत मत्था टेकने वाली जी हूँ हौली हौली मत्था टेक दें तो मेरी भैणों के चरणों च बेनती है भैणों के चरणों च भी आप कृपा करया करो बहुत खुला पंडाल है तो प्यार वाले ही इन्नी ठंड में पहुँचते हैं प्यार वाले जगह जगह स्क्रीना भी लगी ने बक्से भी लगे ने हरेक आवाज पूरी सुन दी ते फिर रस्ता मलन की तो लोड़ ही नहीं आप पिछे बैठ के भी सुन सकते रस्ता नहीं मलना ये कृपा करया कर पहला जदों हम 10 एकड़ च पंडाल लगे कि बैठन थान नहीं चलो फिर रस्ता संगत मल लेंदियां पर अज तो बैठ सकते सो आप क्योंकि ध्यान देना सोने का रंग जेड़ा है वह असली हुंदा ते तांबे का रंग जेड़ा है जे हुण उत्ते पॉलिश वगैरह कर दोगे पर वह असली जेड़ा सामने आ जाता पॉलिश थोड़ा क चिर रही जिमें अज तो 5-7-10 साल पहला बड़े लोगों ने ना नकली गहने पाने शुरू कर दिते ओदा इन्ना रवाज चलिया भी जिन्हू वेखो 5 तोले का कड़ा एदू थले कोई भी नहीं 5-5 तोले का कड़ा क्योंकि है ही नकल सी सारी बड़ा रवाज चलिया जेडे लोग पाया कर असली सोने के कड़े उन्होंने वह भी ला के अंदर रखते भी साड़ी ते पड़त मारी गई हरेक ही पाई फिर हुण क्योंकि हरेक बंदा चाहता भी जो मेरे को दूजे को ना हो जदों ज्यादा हो जाती जी चीज फिर वो कदर घट जाती जी चीज ज्यादा हो जाती लोड़ तो वी जी है ना कदर घट जाती उत्थे मैनू एक गल सुनाई दिल्ली च किसी सिंह ने सारे कट्ठे होके बैठे से कहिंदे मोबाइल की गल चल रही थी कहिंदे जी अजकल जाना खाने लई फिरदा मैं क्या भी हाँ तो ठीक है वो एक कहिंदे बड़ा तनाड़ आदमी बड़े पैसे वाला उहदे कोल मोबाइल फड़िया होया कन्न नूं लाया होया उहने लाइट हो गई बत्ती हो गई तो साध संगत जदों सुन रहा सी ना तो उहदी नज़र पई नाल एक रक्षे वाला खड़ा सी उहने भी लाया कन्न नूं कहिंदे रक्षे वाले ने उहने आख्या मेरे कोल भी मोबाइल इहदे कोल भी उहने अपने वाला थले सिड़ता उत्तों दी गड्डी लै गया लंघा के कहिंदा हुण तां जणा खाणे चुक्की फिरदा दी कदर ही नहीं रही कोई पहला कदर सी जदों सिर्फ साडे कोल हुंदे सी तकड़े तकड़ियां कोल हुण हरेक कोल ही हो गया हर कोई चाहुंदा भी जो मेरे कोल आ उह किसे होर कोल ना होवे याद रखो जिहड़े गुरमुख ने उह कहिंदे ने जो मेरे कोल आ उह सारियां कोल होवे जिहड़ी बख्शिश गुरु नानक दी मेरे ते होई आ उह हरेक ते जो सत्कार लोग मैनू देंदे ने उह हरेक नूं दे जिवें महाराज ने मैनू जोड़िया उवें हरेक नूं महाराज जोड़ना गुरसिख ते सदा ही मंगदा नानक नाम चढ़दी कला तेरे पाने सरबत दा भला नाम नाल चढ़दी कला होनी है ते भाने विच रह के भला होना भला ते सारी दुनिया चाहुंदी है पर तेरे भाने जे ये तेरे भाने विच चलन ते सरबत दा भला फिर सारियां दा भला हो जाएगा ते जे भाने विच नहीं चलदे ते भला नहीं आखो सतनाम
वाहिगुरु
हुण कह के ते हटो भी नानक नाम चढ़दी कला तेरे भाने सरबत दा भला ते बाहर आके कही जाओ भी सच्चे पातशाह ने करे खरे कृपा करनी है कि नहीं करनी पर भाने विच ते चलदे नहीं फिर भला कित्थे सरबत दा भला तां जे तेरे भाने विच चले फिर सरबत दा भला हुण गुरमुख कहिंदा जो मेरे ते बख्शिश आ हरेक ते हो संत बाबा ईश्वर सिंह राणा साहब वाले महापुरखा ने पता ही नहीं किन्ने क साधु बनाए किन्या क नूं कीर्तन सिखाया वो कल्ले महापुरख वेखे ने जिन्हां ने अपने सेवकां नूं पढ़न वास्ते बाहर भेजिया बड़े बड़े रागियां कोल लाया भी लो भाई ये साडे सिंह नूं पूरा ट्रेंड कर दिओ इहनूं रागी बनाउणा आपां इहनूं आपां कथावाचक बनाउणा महापुरखा ने ते ये कहना प्यारे हो कुछ इहनूं बन के विखायो ते जतन ये करदे सी भी जो मेरे ते बख्शिश है वह हरेक ते होवे जो सत्कार सानू मिले वह सारिआं नूं मिले अपने वर्गे उन्होंने पता ही नहीं किन्ने क बना दिते कोई गिणती नहीं ध्यान देना गुरमुख कहिंदा जो मेरे कोल आ सब कोल होवे ਤੇ ਮਨਮੁਖੇ ਕਹਿੰਦਾ ਵੀ ਜੋ ਮੇਰੇ ਕੋਲ ਆ ਉਹ ਕਿਸੇ ਹੋਰ ਕੋਲ ਨਾ ਹੋਵੇ, ਸਿਰਫ ਮੈਂ ਹੀ ਮੈਂ ਹੋਵਾਂ ਤੇ ਦੂਜਾ ਮੈਨੂੰ ਨਜ਼ਰ ਆਵੇ ਹੀ। ਤੇ ਸਤਸੰਗ ਜੀ, ਭਾਈ ਜੋਧ ਰਾਮ ਦੀ ਗੱਲ ਕਰਦੇ ਸਾਂ, ਵਿਦਵਾਨ ਸੀ ਬੜਾ, ਪੜ੍ਹਿਆ ਲਿਖਿਆ ਤੇ ਬੜਾ ਸੀ, ਪਰ ਉਹਨੇ ਆਪਣੇ ਆਪ ਨੂੰ ਨਹੀਂ ਸੀ ਪੜ੍ਹਿਆ। ਪੰਡਿਤ ਸੀ ਬੜਾ ਵਿਦਵਾਨ, ਲੋਕਾਂ ਨੂੰ ਉਪਦੇਸ਼ ਦਿੰਦਾ ਰਿਹਾ, ਖੁਦ ਧਾਰਨ ਨਹੀਂ ਸੀ ਕੀਤਾ।